ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾਵਤਾਰ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਤਸੰਗ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ, ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਨਿਤਾ ਪ੍ਰਤੀ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰਾਂ ਸਰਵਣ ਕਰਦੇ ਹੋ। ਸਤਿਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿਤਾ ਸ੍ਰੀ ਕਲਿਆਣ ਦਾਸ ਮਹਿਤਾ ਜੀ ਨੂੰ ਜਦੋਂ ਪਾਵਨ ਉਪਦੇਸ਼ ਦਿੱਤੇ, ਉਹਨਾਂ ਦੇ ਵੱਡੇ ਪਿਤਰ ਦਾਦੇ ਪੜਦਾਦਿਆਂ ਦੇ ਦਰਸ਼ਨ ਸੱਚਖੰਡ ਦੇ ਵਿੱਚ ਕਰਾ ਦਿੱਤੇ ਤੇ ਆਖਿਆ ਵੀ ਸ਼ਰਾਧ ਕਰਨਾ ਉਹਨਾਂ ਦਾ ਹੁੰਦਾ ਵੀ ਜਿਨ੍ਹਾਂ ਦੇ ਪਿਤਰ ਜਿਨ੍ਹਾਂ ਦੇ ਦਾਦੇ ਪੜਦਾਦੇ ਖਾਣ ਪੀਣ ਦੀ ਇੱਛਾ ਕਰਨ। ਪਿਤਾ ਜੀ, ਸਾਡੇ ਪਿੱਤਰ ਐਸੀ ਥਾਂ ਤੇ ਪਹੁੰਚੇ ਹਨ ਜਿਸ ਥਾਂ ਤੇ ਕਦੇ ਭੁੱਖ ਪਿਆਸ ਚਿੰਤਾ ਗਮੀ ਵਿਆਪਦੀ ਨਹੀਂ, ਤੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਆਪਣੇ ਪਿੱਤਰਾਂ ਦੇ ਦਰਸ਼ਨ ਕਰਾਏ ਤਾਂ ਪਿਤਾ ਕਾਲੂ ਜੀ ਨੂੰ ਗਿਆਨ ਹੋ ਗਿਆ, ਪਤਾ ਲੱਗ ਗਿਆ ਵੀ ਇਹ ਉਹੀ ਅਵਤਾਰ ਅਕਾਲ ਪੁਰਖ ਦੇ ਸਰੂਪ ਹਨ ਜਿਨ੍ਹਾਂ ਦੀ ਅਸੀਂ ਪਿਛਲੇ ਜਨਮਾਂ ਵਿੱਚ ਭਗਤੀ ਕੀਤੀ। ਉਹਨਾਂ ਦਾ ਸਰੂਪ ਜਾਣਿਆ ਹੁਣ ਪੁੱਤਰ ਪੁੱਤਰ ਨਜ਼ਰ ਨਹੀਂ ਆਉਂਦਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਨਤੀਆਂ ਕੀਤੀਆਂ, ਕਹਿਣ ਲੱਗੇ ਹੇ ਮਹਾਰਾਜ, ਕਿਰਪਾ ਕਰਕੇ ਜਿੱਥੇ ਸਾਡੇ ਪਿੱਤਰ ਗਏ ਨੇ ਉੱਥੇ ਸਾਨੂੰ ਵੀ ਭੇਜ ਦਵੋ। ਮਹਾਰਾਜ ਜੀ ਨੇ ਥੋੜੇ ਸਮੇਂ ਪਿੱਛੋਂ ਪਿਤਾ ਕਾਲੂ ਜੀ ਇਸ ਧਰਤੀ ਮਾਤ ਲੋਕ ਵਿੱਚੋਂ ਚਾਲਾ ਪਾ ਕੇ ਸੱਚਖੰਡ ਵਿਖੇ ਵਿਰਾਜਮਾਨ ਹੋਏ। ਮਹਾਰਾਜ ਜੀ ਨੇ ਆਪਣੇ ਪਿਤਾ ਜੀ ਦਾ ਸੰਸਕਾਰ ਕੀਤਾ। ਥੋੜੇ ਸਮੇਂ ਪਿੱਛੋਂ ਮਾਤਾ ਜੀ ਵੀ ਸੱਚਖੰਡ ਗਮਨ ਕਰ ਗਏ ਤੇ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਾਰਾ ਘਰ ਬਾਰ ਦਾ ਜੋ ਸਮਾਨ ਸੀ ਸਾਰਾ ਗਰੀਬਾਂ ਵਿੱਚ ਵੰਡ ਦਿੱਤਾ ਤੇ ਹੁਣ ਜਿਹੜੇ ਗੁਰੂ ਮਹਾਰਾਜ ਜੀ ਦਾ ਜਸ ਸੁਣ ਕੇ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਨਾ, ਉਹਨਾਂ ਨੂੰ ਪਾਤਸ਼ਾਹ ਜੀ ਬ੍ਰਹਮ ਗਿਆਨ ਦੀ ਦਾਤ ਬਖਸ਼ਦੇ ਹਨ। ਐਸੇ ਐਸੇ ਬਚਨ ਪਾਤਸ਼ਾਹ ਜੀ ਨੇ ਕੀਤੇ। ਮਹਾਰਾਜ ਕਹਿੰਦੇ ਭਾਈ ਦੇਖੋ, ਇਹ ਸੰਸਾਰ ਇੱਕ ਵਪਾਰ ਦੀ ਤਰ੍ਹਾਂ ਹੈ। ਜਿਵੇਂ ਇੱਕ ਵਪਾਰੀ ਪੂੰਜੀ ਲੈ ਕੇ ਆਉਂਦਾ ਤੇ ਪੂੰਜੀ ਲੈ ਕੇ ਉਹਦੇ ਤੋਂ ਲਾਭ ਕਮਾਉਣਾ ਚਾਹੁੰਦਾ, ਇਸ ਸੰਸਾਰ ਵਿੱਚ ਜੀਵ ਵੀ ਪ੍ਰਾਣਾ ਰੂਪੀ ਸਵਾਸਾਂ ਰੂਪੀ ਪੂੰਜੀ ਲੈ ਕੇ ਆਉਂਦੇ ਨੇ ਤੇ ਕੁਝ ਜੀਵ ਐਸੇ ਹੁੰਦੇ ਜਿਹੜੇ ਆਪਣੀ ਪੂੰਜੀ ਗਵਾ ਕੇ ਚਲੇ ਜਾਂਦੇ, ਕਈ ਐਸੇ ਹੁੰਦੇ ਜਿਹੜੇ ਆਪਣੀ ਪੂੰਜੀ ਨੂੰ ਸਾਂਭ ਕੇ ਰੱਖ ਦਿੰਦੇ ਨੇ, ਚੰਗੇ ਕਰਮ ਕਰਕੇ ਸਵਰਗਾਂ 'ਚ ਜਾ ਕੇ ਸੁੱਖ ਭੋਗਦੇ ਨੇ, ਫਿਰ ਬਾਅਦ ਚੋਂ ਮਨੁੱਖ ਜੂਨੀ ਪਾ ਕੇ ਫਿਰ ਉਹੀ ਕੰਮ, ਭਾਵ ਬਾਰ ਬਾਰ ਜੂਨਾਂ 'ਚ ਪੈਣਾ ਪੈਂਦਾ। ਇਹ ਵਪਾਰ ਦੇ ਨਾਲ ਜਿਹੜਾ ਅਸਲ ਲਾਭ ਖੱਟਣਾ ਹੈ ਨਾਮ ਜਪਣ ਵਾਲਾ, ਇਹ ਕੰਮ ਕਈ ਜੀਵ ਨਹੀਂ ਕਰਦੇ। ਤੇ ਮਹਾਰਾਜ ਕਹਿੰਦੇ ਜਿਹੜੇ ਜੀਵ ਕਰਦੇ ਨੇ ਉਹਨਾਂ ਦਾ ਵਿਲੱਖਣ, ਉਹਨਾਂ ਦਾ ਸੁਭਾਅ ਕੈਸਾ, ਉਹਨਾਂ ਨੂੰ ਲਾਭ ਕਿਹੜਾ ਹੁੰਦਾ, ਪਾਤਸ਼ਾਹ ਜੀ ਉਹਨਾਂ ਬਾਰੇ ਦੱਸ ਰਹੇ ਨੇ। ਆਪਾਂ ਗੁਰੂ ਮਹਾਰਾਜ ਜੀ ਦੇ ਜਿਹੜੇ ਜਨ ਲਾਭ ਕਮਾ ਕੇ ਜਾਂਦੇ ਨੇ, ਜਿਹਨਾਂ ਵਪਾਰੀਆਂ ਨੇ ਲਾਭ ਖੱਟਿਆ, ਉਹਨਾਂ ਨੂੰ ਕੈਸੇ ਲਾਭ ਹਨ, ਇਹ ਪਾਵਨ ਕਥਾ ਵਿਚਾਰਾਂ ਸਰਵਣ ਕਰਨਾ ਕਰੀਏ। ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਕੁਰਸ਼ੇਤਰ ਦੇ ਵਿੱਚ ਜੋ ਜੋ ਪਖੰਡੀਆਂ ਦਾ ਨਾਸ ਕੀਤਾ ਉਹ ਵੀ ਕਥਾ ਆਪਾਂ ਸਰਵਣ ਕਰਨੀ ਹੈ। ਸੋ ਸਤਿਗੁਰੂ ਮਹਾਰਾਜ ਜੀ ਦੀਆਂ ਪਾਵਨ ਕਥਾ ਵਿਚਾਰਾਂ ਸਰਵਣ ਕਰੀਏ। ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ ਸਤਨਾਮ ਸ਼੍ਰੀ
ਵਾਹਿਗੁਰੂ, ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਜੋ ਪਈ ਮਾਨੁਕ ਤਨ ਦਰ ਪੁੰਨ ਵਿਸਾਲਾ, ਕਰਤ ਰਹੇ ਤਪ ਮੈਂ ਤਨ ਕਾਲਾ।
ਇੱਕ ਪਾਸੇ ਤਾਂ ਕਈ ਮਨੁੱਖ ਪੂੰਜੀ ਲੈ ਕੇ ਆਉਂਦੇ ਨੇ, ਸਵਾਸਾਂ ਰੂਪੀ ਪੂੰਜੀ ਨੂੰ ਵਿਅਰਥਾ ਗਵਾ ਕੇ ਬਾਰ ਬਾਰ ਮਾੜੀਆਂ ਜੂਨੀਆਂ ਵਿਚ ਭਟਕਦੇ, ਤੇ ਦੂਸਰੇ ਪਾਸੇ ਐਸੇ ਵਪਾਰੀ ਵੀ ਹੁੰਦੇ ਨੇ, ਐਸੇ ਮਨੁੱਖ ਵੀ ਹੁੰਦੇ ਨੇ ਜਿਹੜੇ ਨਾ ਲਾਭ ਖੱਟਦੇ ਨੇ ਤੇ ਨਾ ਹੀ ਪੂੰਜੀ ਗਵਾਉਂਦੇ। ਉਹ ਕੀ ਕਰਦੇ ਨੇ, ਉਹ ਸੰਸਾਰ ਦੇ ਜਿਹੜੇ ਪੁੰਨ ਕਰਕੇ ਮਾਨੁਖ ਤਨ ਧਰ ਮਨੁੱਖਾਂ ਦੇ ਤਨ ਵਿਚ ਆ ਕੇ ਮਨੁੱਖ ਜੂਨੀ ਵਿਚ ਅਨੇਕਾਂ ਤਰ੍ਹਾਂ ਦੇ ਪੁੰਨ ਕਰਕੇ ਬਾਰ ਬਾਰ ਉਹਨਾਂ ਪੁੰਨਾਂ ਦਾ ਸੁੱਖ ਭੋਗ ਕੇ ਚਲੇ ਜਾਂਦੇ, ਪਰ ਪੂੰਜੀ ਦਾ ਲਾਭ ਨਾਮ ਜਪਣ ਦਾ ਉਹ ਨਹੀਂ ਕਮਾਉਂਦੇ।
ਸੀ ਸਵਰਗ ਸੁਖ ਭੋਗੈ ਜਾਏ, ਪੁੰਨ ਜਗ ਮਾਨੁਖ ਦੇ ਪਾਏ।
ਐਸੇ ਲੋਕ ਬਾਰ ਬਾਰ ਸਵਰਗਾਂ ਦੇ ਪੁੰਨ ਕਰਕੇ ਸਵਰਗਾਂ ਵਿਚ ਸਵਰਗਾਂ ਚ ਸੁੱਖ ਭੋਗ ਕੇ ਸਮਾਂ ਪਾ ਕੇ ਬਾਹਰ ਮਨੁੱਖ ਜੂਨੀ ਦੇ ਵਿਚ ਦੁਬਾਰਾ ਦੁਬਾਰਾ ਭਟਕਦੇ ਨੇ।
ਲਾਭ ਨਹੀਂ ਪਰ ਪੂੰਜੀ ਰਾਖੀ, ਪੁੰਨ ਆਤਮ ਜੇ ਤਪ ਬਲਾਖੇ।
ਕਹਿੰਦੇ ਜਿਹੜੇ ਜਾਨ ਪੁੰਨ ਦੇ ਵਿਚ ਧਿਆਨ ਦਿੰਦੇ ਨੇ ਨਾ, ਵੀ ਦਾਨ ਪੁੰਨ ਕਰਕੇ ਸ਼ਾਇਦ ਅਸੀਂ ਮੁਕਤ ਹੋ ਜਾਵਾਂਗੇ। ਮਹਾਰਾਜ ਕਹਿੰਦੇ ਪੁੰਨ ਦਾਨ ਕਰਨਾ ਆਪਣੇ ਸਰੀਰ ਨੂੰ ਮਨ ਤਨ ਨੂੰ ਸੁਖੀ ਬਣਾਉਣ ਵਾਸਤੇ ਹੈ। ਆਤਮਾ ਦਾ ਸੁਖ ਪੁੰਨ ਦਾਨ ਦੇ ਨਾਲ ਵੀ ਨਹੀਂ ਆਉਂਦਾ, ਇਹ ਤਾਂ ਮਨ ਦਾ ਸੁਖ ਹੈ। ਭਾਈ ਜਿਹੜੇ ਜਨ ਪੁੰਨਾਂ ਵਿਚ ਧਿਆਨ ਦਿੰਦੇ ਨੇ, ਉਹ ਬਾਰ ਬਾਰ ਸਵਰਗਾਂ ਦੇ ਵਿਚ ਭੋਗ ਕੇ ਸਵਰਗਾਂ ਦਾ ਸੁਖ ਭੋਗ ਕੇ ਮਨੁੱਖ ਜੂਨੀ, ਮਨੁੱਖ ਜੂਨੀ ਤੋਂ ਕਦੇ ਸਵਰਗ ਕਦੇ ਮਨੁੱਖ ਜੂਨੀ, ਬਾਰ ਬਾਰ ਐਸੇ ਜਨ ਕਿਹੜੇ ਹਨ? ਕਹਿੰਦੇ ਜਿਨ੍ਹਾਂ ਨੇ ਲਾਭ ਨਹੀਂ ਕਮਾਇਆ ਪਰ ਪੂੰਜੀ ਵੀ ਗਵਾਈ ਨਹੀਂ। ਲਾ ਪੂੰਜੀ ਰੱਖੀ ਹੈ ਸਵਾਸਾਂ ਰੂਪੀ ਪੂੰਜੀ ਨੂੰ, ਉਦਾਂ ਹੀ ਵਿਅਰਥਾ ਨਹੀਂ ਜਾਣ ਦਿੱਤਾ। ਐਸੇ ਉਹ ਜਨ ਹਨ ਜਿਹੜੇ ਪੁੰਨਾਂ ਵਿਚ ਧਿਆਨ ਦਿੰਦੇ ਨੇ।
ਜਿਨ ਲੀਏ ਲਾਭ ਸੁਸਨੋ ਕਾਮੀ, ਸਿਮਰੈ ਨਾਮ ਕਰਮ ਮਨ ਬਨੇ।
ਤੇ ਜਿਨ੍ਹਾਂ ਜਨਾਂ ਨੇ ਲਾਭ ਕਮਾਇਆ ਹੈ ਸੁਣ ਕੇ ਮੰਨ ਕੇ, ਉਹਨਾਂ ਦੇ ਉੱਪਰ ਮਨ ਕਰਮ ਬਚਨ ਦੇ ਨਾਲ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਨਾਮ ਰੂਪੀ ਲਾਭ ਕਮਾਇਆ, ਉਹਨਾਂ ਜਨਾਂ ਦੀ ਕਹਾਣੀ, ਉਹਨਾਂ ਦੀ ਸਾਖਿਆਤ ਵੀ ਉਹਨਾਂ ਦਾ ਕੀ ਸਰੂਪ ਹੈ ਉਹਦੇ ਬਾਰੇ ਸੁਣੋ।
ਸਿਮਰੈ ਨਾਮ ਕਰਮ ਮਨ ਬਾਨੇ।
ਜਿਹੜੇ ਜਨ ਮਨ ਕਰਮ ਬਚਨ ਦੇ ਨਾਲ ਅਕਾਲ ਪੁਰਖ ਦਾ ਨਾਮ ਸਿਮਰਦੇ ਹਨ,
ਸੇ ਲਾਹਾ ਲੈ ਗਏ ਦਰਬਾਰਾ, ਅਬ ਚੱਲ ਪਾਇਓ ਆਨੰਦ ਅਪਾਰਾ।
ਉਹਨਾਂ ਜਨਾਂ ਨੇ ਲਾਭ ਕਮਾਇਆ ਹੈ, ਉਹ ਦਰਗਾਹ ਦੇ ਵਿਚ ਦਰਬਾਰ ਦੇ ਵਿਚ ਲਾਭ ਕਮਾ ਕੇ ਲੈ ਕੇ ਗਏ। ਇਸ ਵਪਾਰ ਰੂਪੀ ਜੀਵਨ ਦੇ ਜੀਵਨ ਰੂਪੀ ਵਪਾਰ ਵਿਚ ਉਹਨਾਂ ਨੇ ਨਾਮ ਰੂਪੀ ਲਾਭ ਕਮਾਇਆ, ਤੇ ਦਰਗਾਹ ਦੇ ਵਿਚ ਜਾ ਕੇ ਉਹਨਾਂ ਦਾ ਅਵਚਲ ਪਾਇਓ ਆਨੰਦ ਅਪਾਰਾ। ਅਵਚਲ ਨਗਰ ਦੇ ਵਿਚ ਸੱਚਖੰਡ ਦੇ ਵਿਚ ਉਹਨਾਂ ਨੂੰ ਅਪਾਰ ਆਨੰਦ ਦੀ ਅਵਸਥਾ ਦੀ ਪ੍ਰਾਪਤੀ ਹੋਈ ਜਿਨ੍ਹਾਂ ਨੇ ਨਾਮ ਜਪਿਆ ਹੈ।
ਤਾਂ ਤੇ ਮਾਨੁਖ ਤਨ ਲਖ ਪੂੰਜੀ, ਭਜੋ ਨਾਮ ਤਜ ਇੱਛਾ ਦੂਜੇ।
ਇਸ ਕਰਕੇ ਭਾਈ ਵਪਾਰੀ ਜੇਕਰ ਲਾਭ ਨਾ ਕਮਾਵੇ, ਪੂੰਜੀ ਗਵਾਵੇ ਭਾਵੇਂ ਪੂੰਜੀ ਬਚਾਵੇ, ਪਰ ਜਦੋਂ ਤੱਕ ਲਾਭ ਨਹੀਂ ਕਮਾਉਣਾ ਉਦੋਂ ਤੱਕ ਉਸ ਦੇ ਵਪਾਰ ਦਾ ਕੋਈ ਫਾਇਦਾ ਨਹੀਂ। ਇਸੇ ਸੰਸਾਰ ਵਿਚ ਜਦੋਂ ਤੱਕ ਨਾਮ ਨਹੀਂ ਜਪਣਾ ਉਦੋਂ ਤੱਕ ਕੋਈ ਲਾਭ ਨਹੀਂ ਆਉਂਦਾ। ਇਸ ਕਰਕੇ ਭਾਈ ਅਕਾਲ ਪੁਰਖ ਦਾ ਨਾਮ ਜਪਦਿਆਂ ਹੋਇਆਂ ਬਾਕੀ ਸਾਰੀਆਂ ਇੱਛਾ ਦਾ ਤਿਆਗ ਕਰ ਦੇਣਾ ਚਾਹੀਦਾ ਹੈ।
ਸੁਣੋ ਉਪਦੇਸ਼ ਧੰਨ ਧੰਨ ਕਹੇ, ਮਹਾਪੁਰਖ ਪੂਰਨ ਇਹ।
ਜਿਹੜੇ ਜਨ ਸਤਿਗੁਰੂ ਮਹਾਰਾਜ ਕੋਲ ਤਲਵੰਡੀ ਨਗਰ ਵਿਚ ਆਉਂਦੇ ਨੇ, ਪਾਤਸ਼ਾਹ ਜੀ ਉਹਨਾਂ ਨੂੰ ਇਹ ਪਾਵਨ ਉਪਦੇਸ਼ ਦਿੰਦੇ, ਵਪਾਰੀ ਇਹ ਸੰਸਾਰ ਇੱਕ ਲਾਭ ਵਪਾਰ ਦੇ ਨਿਆਈ ਹੈ, ਜਿੱਥੇ ਵਪਾਰ ਕਰਨਾ ਲਾਭ ਕਮਾਉਣਾ। ਜਿਹੜੇ ਨਾਮ ਰੂਪੀ ਲਾਭ ਕਮਾਣਗੇ ਉਹਨਾਂ ਨੂੰ ਦਰਗਾਹਾਂ ਦੇ ਵਿੱਚ, ਦਰਗਾਹ ਵਿੱਚ ਉਹਨਾਂ ਦੇ ਮੁੱਖ ਉਜਲੇ ਹੋਣਗੇ, ਉਹਨਾਂ ਨੂੰ ਦਰਗਾਹ ਦੇ ਵਿੱਚ ਅਪਾਰ ਆਨੰਦ ਦੀ ਪ੍ਰਾਪਤੀ ਹੋਏਗੀ। ਜਦੋਂ ਪਾਤਸ਼ਾਹ ਜੀ ਇਹੋ ਜਿਹੇ ਬਚਨ ਕਰਦੇ ਨੇ ਨਾ, ਤਾਂ ਇਹ ਸੁਣ ਕੇ ਜਿਹੜੇ ਸੁਣਨ ਵਾਲੇ ਅਭਿਲਾਸ਼ੀ ਜਾਨ ਹਨ, ਜਗਿਆਸੂ ਹਨ, ਉਹ ਸੁਣ ਸੁਣ ਕੇ ਬਾਰ ਬਾਰ ਪਾਤਸ਼ਾਹ ਜੀ ਨੂੰ ਧੰਨ ਧੰਨ ਕਹਿੰਦੇ ਨੇ, ਤੇ ਕਹਿੰਦੇ ਨੇ ਵੀ ਇਹ ਅਕਾਲ ਪੁਰਖ ਦਾ ਆਪ ਰੂਪ ਹਨ, ਜਿਹੜੇ ਸਾਨੂੰ ਅਕਾਲ ਪੁਰਖ ਦੇ ਰੂਪ ਦੀ ਜਾਣਕਾਰੀ ਦਿੰਦੇ ਹਨ।
ਜਿਨ ਮਾਨਿਓ ਪੁੰਨ ਕੀਨ ਕਮਾਵਨ, ਕਿਨੀ ਲਿਓ ਪਰਮ ਪਦ ਪਾਵਨ।
ਭਾਈ ਬਾਲਾ ਜੀ ਕਹਿੰਦੇ ਵੀ ਜਿਨ੍ਹਾਂ ਜਨਾਂ ਨੇ ਪਾਤਸ਼ਾਹ ਦੇ ਬਚਨ ਸੁਣੇ, ਉਹ ਤਾਂ ਮਹਾਰਾਜ ਜੀ ਦਾ ਜਸ ਗਾ ਕੇ ਤਰ ਜਾਂਦੇ, ਤੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਕਮਾ ਲਏ ਹਨ, ਉਹਨਾਂ ਨੇ ਪਰਮ ਪਦਵੀ ਦੀ ਬ੍ਰਹਮ ਗਿਆਨ ਦੀ ਅਵਸਥਾ ਪਾ ਲਈ ਹੈ।
ਬਹੁਰ ਗਮਨ ਕੀ ਕਰ ਅਭਿਲਾਖਾ, ਮੁਝ ਪੁਨ ਮਰਦਾ ਮੇ ਤੋਂ ਭਾਖਾ।
ਕਹਿੰਦੇ ਜਦੋਂ ਮਹਾਰਾਜ ਜੀ ਨੇ ਤਲਵੰਡੀ ਤੋਂ ਚਾਲਾ ਮਾਰਨਾ ਚਾਹਿਆ, ਤੇ ਪਾਤਸ਼ਾਹ ਨੇ ਮੈਨੂੰ ਅਤੇ ਭਾਈ ਮਰਦਾਨੇ ਨੂੰ ਬੁਲਾ ਕੇ ਇਸ ਤਰ੍ਹਾਂ ਕਹਿਣਾ ਕੀਤਾ,
ਚਲੋ ਅਬੈ ਕੀਰਤਨ ਕੋ ਦੇਖੈ, ਜੈ ਮਾਨਵ ਜਾਤ ਵਿਛੇਖੈ।
ਪਾਤਸ਼ਾਹ ਜੀ ਕਹਿਣ ਲੱਗੇ, ਹੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਚਲੋ ਆਪਾਂ ਤੀਰਥਾਂ ਤੇ ਜਾ ਕੇ ਆਈਏ। ਜਿਸ ਤੀਰਥਾਂ ਤੇ ਬਹੁਤ ਦੂਰ ਦੂਰ ਤੋਂ ਲੋਕੀ ਆ ਕੇ ਇਸ਼ਨਾਨ ਕਰਦੇ ਨੇ, ਉੱਥੇ ਜਾਣਾ ਕਰੀਏ।
ਨਾਰਜ ਪਾਨ ਮੇਲ ਕੈ ਲਾਲੋ, ਤਾਤ ਚਲੇ ਹਮਰੋ ਕੇ ਹਾਲੋ।
ਤੇ ਜਦੋਂ ਪਾਤਸ਼ਾਹ ਜੀ ਦੇ ਜਾਣ ਦੀ ਖਬਰ ਗੁਰੂ ਮਹਾਰਾਜ ਜੀ ਦੇ ਚਾਚਾ ਸ੍ਰੀ ਲਾਲੂ ਜੀ ਨੇ ਸੁਣੀ ਕਿ ਪਾਤਸ਼ਾਹ ਜੀ ਇਸ ਧਰਤੀ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਰਹੇ ਨੇ ਤੀਰਥਾਂ ਤੇ, ਇਹ ਸੁਣ ਕੇ ਚਾਚਾ ਲਾਲੂ ਜੀ ਕਹਿਣ ਲੱਗੇ ਕਿ ਹੇ ਮਹਾਰਾਜ, ਜੇ ਆਪ ਜੀ ਸਾਨੂੰ ਛੱਡ ਕੇ ਚਲੇ ਗਏ ਤੇ ਸਾਡਾ ਇੱਥੇ ਕੀ ਬਣੇਗਾ, ਸਾਡਾ ਹਮਰੋ ਕਿਹ ਹਾਲੂ, ਸਾਡਾ ਕੀ ਹਾਲ ਹੋਵੇਗਾ, ਤੁਹਾਡੇ ਤੋਂ ਬਿਨਾਂ ਅਸੀਂ ਮਰਨ ਜੋਗੇ ਹਾਂ, ਜਦੋਂ ਤੱਕ ਤੁਸੀਂ ਹੁੰਦੇ ਹੋ ਸਾਡੇ ਜੀਵਨ ਵਿੱਚ ਖੜਾ ਬਣਿਆ ਰਹਿੰਦਾ, ਜਦੋਂ ਆਪ ਜੀ ਚਲੇ ਜਾਂਦੇ ਹੋ ਸਾਡਾ ਬੁਰਾ ਹਾਲ ਹੁੰਦਾ ਹੈ।
ਝੂਠੋ ਜਗਤ ਸਾਚ ਧਰ ਆਪੋ, ਸਿਮਰ ਨਾਮ ਨੈ ਸੋਗ ਕਦਾਪੋ।
ਤੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਾਚੇ ਦੇ ਬਚਨ ਸੁਣ ਕੇ, ਲਾਲੂ ਜੀ ਦੇ ਬਚਨ ਸੁਣ ਕੇ ਇਹ ਆਖਿਆ, ਹੇ ਚਾਚਾ ਜੀ, ਇਹ ਸੰਸਾਰ ਦੇ ਸਰੂਪ ਨੂੰ ਝੂਠੋ ਝੂਠਾ ਜਾਣ ਨਾ ਕਰੋ, ਇਹ ਜਗਤ ਝੂਠਾ ਹੈ ਤੇ ਜਿਹੜਾ ਸੱਚ ਹੈ ਨਾ ਉਹ ਅਕਾਲ ਪੁਰਖ ਵਾਹਿਗੁਰੂ, ਜਿਸ ਦੀ ਜੋਤ ਸਾਰੀਆਂ ਥਾਵਾਂ ਤੇ ਬਿਰਾਜਮਾਨ ਹੈ, ਉਸ ਅਕਾਲ ਪੁਰਖ ਨੂੰ ਸਿਮਰ ਨਾ ਕਰੋ। ਸਿਮਰ ਨਾਮ ਨਹਿ ਸੋਗ ਕਦਾਪੂ, ਕਦੇ ਵੀ ਕਿਸੇ ਤਰ੍ਹਾਂ ਦੇ ਸੋਗ ਚਿੰਤਾ ਗਮੀ ਨਹੀਂ ਰਹੇਗੀ।
ਦੋਏਰਾ ਜਾ ਫਲ ਸਤਿਗੁਰ ਬਚਨ ਕਰ ਮੋ ਸੰਨ ਕਰ ਨਾਥ।
ਕਹਿੰਦੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਜਿਹੜੇ ਬਚਨ ਕਹੇ ਨੇ ਨਾ, ਉਹ ਬਚਨ ਇਸ ਤਰ੍ਹਾਂ ਹਨ, ਕਹਿੰਦੇ ਜਿਵੇਂ ਕੋਈ ਕਿਸੇ ਸਿਆਣੇ ਨੇ ਜੈਫਲ ਜੈਫਲ ਦੇ ਦਿੱਤਾ ਹੋਵੇ ਤੇ ਜੈਫਲ ਨੂੰ ਖਾਣ ਦੇ ਨਾਲ ਰੋਗ ਖਤਮ ਹੋ ਜਾਂਦਾ। ਪਾਤਸ਼ਾਹ ਜੀ ਦੇ ਬਚਨ ਜੈਫਲ ਦਵਾਈ ਦੇ ਤਰ੍ਹਾਂ ਹਨ, ਤੇ ਜਿਹੜੇ ਭਾਈ ਲਾਲੂ ਜੀ ਦੇ ਦੁੱਖ ਸੀ ਉਹ ਰੋਗ ਦੇ ਨਿਆਈ ਸਾਰੇ ਕੱਟ ਦਿੱਤੇ।
ਮੋਦ ਕੰਠ ਧਰ ਕੈ ਤਬਾ ਤਾਤ ਖੇਲ ਜੈ ਆਸ।
ਬੜੀ ਖੁਸ਼ੀ ਦੇ ਵਿੱਚ ਆ ਗਏ, ਮਨ ਚ ਜਿਹੜੀ ਦੁਖੀ ਸੋਗ ਸੀ ਨਾ ਉਹ ਖਤਮ ਹੋ ਗਿਆ। ਪਿਤਾ ਚਾਚਾ ਲਾਲੂ ਜੀ ਕਹਿਣ ਲੱਗੇ ਕਿ ਹੇ ਮਹਾਰਾਜ, ਜਿਵੇਂ ਆਪ ਜੀ ਚਾਹੋ ਉਸੇ ਤਰ੍ਹਾਂ ਦਾ ਇਸ ਸੰਸਾਰ ਵਿੱਚ ਖੇਡ ਕਰਨਾ ਕਰੋ, ਜਿੱਥੇ ਜਾਣਾ ਚਾਹੁੰਦੇ ਉੱਥੇ ਜਾ ਸਕਦੇ, ਮਹਾਰਾਜ ਜਿਵੇਂ ਆਪ ਜੀ ਦੀ ਇੱਛਾ ਹੈ ਉਸ ਤਰ੍ਹਾਂ ਕਰਨਾ ਕਰੋ।
ਸੁਣ ਸ਼੍ਰੀ ਅੰਗਦ ਧਾਰ ਉਮੰਗਾ, ਮੁਝ ਮਰਦਾ ਨੇ ਸੋ ਕੀ ਲਈ ਸੰਗਾ।
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਸਤਿਗੁਰੂ ਮਹਾਰਾਜ ਜੀ ਨੇ ਮੈਨੂੰ ਅਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ
ਮਿਲ ਸਭ ਤੋਂ ਕੀਨੋ ਪਸਥਾਨਾ ਜੀਤਨ ਦੰਬੀ ਜੇ ਅਗਿਆਨਾ
ਸਾਨੂੰ ਮਹਾਰਾਜ ਜੀ ਪਾਤਸ਼ਾਹ ਨੇ ਆਪਣੇ ਨਾਲ ਲੈ ਲਿਆ ਤੇ ਕਿੱਥੇ ਜਾਣ ਵਾਸਤੇ ਜਿਹੜੇ ਦੰਭੀ ਸੀ ਪਖੰਡੀ ਸੀ ਪਖੰਡ ਕਰਦੇ ਸੀ ਉਹਨਾਂ ਲੋਕਾਂ ਦਾ ਪਖੰਡ ਦੂਰ ਕਰਨ ਵਾਸਤੇ ਪਖੰਡ ਨੂੰ ਜਿੱਤਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਚਾਲਾ ਮਾਰਿਆ
ਕਬਿਤ ਦਿਗ ਵਿਜੈ ਹੇਤ ਸਾਜ ਬੇਦੀ ਕੁਲ ਕੇਸ ਦਲ
ਸਤਿਗੁਰੂ ਮਹਾਰਾਜ ਬੇਦੀ ਕੁਲ ਦੇ ਸਾਗਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੀਰਥਾਂ ਤੇ ਪਖੰਡੀਆਂ ਨੂੰ ਪੰਡਤ ਜਿਹੜੇ ਪੰਡਿਤ ਸੀ ਪਖੰਡ ਕਰਦੇ ਸੀ ਉਹਨਾਂ ਦਾ ਪਖੰਡ ਖਤਮ ਕਰਨ ਵਾਸਤੇ ਜਿੱਤਣ ਵਾਸਤੇ ਗੁਰੂ ਮਹਾਰਾਜ ਜੀ ਨੇ ਸੱਤ ਸੰਤੋਖ ਆਦਿ ਰੂਪ ਦਾ ਦਲ ਸਾਜ ਕੇ ਫੌਜਾਂ ਲੈ ਕੇ ਉਹਨਾਂ ਪਖੰਡੀਆਂ ਨੂੰ ਜਿੱਤਣ ਵਾਸਤੇ ਚਾਲਾ ਮਾਰਿਆ ਹੈ
ਚੱਲੇ ਦੰਭ ਦਲ ਬੇਕ ਦਲਨ ਬਿਦਾਰਿਆ
ਜਿਹੜੇ ਪਾਤਸ਼ਾਹ ਜੀ ਪਖੰਡਾਂ ਦਾ ਨਾਸ਼ ਕਰਨ ਵਾਲੇ ਹਨ ਐਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਸੱਤ ਸੰਤੋਖ ਸ਼ੁਭ ਭਾਵਨਾ ਸੱਤ ਇੱਛਾ ਰੂਪੀ ਫੌਜਾਂ ਲੈ ਕੇ ਆਪਣਾ ਦਲ ਲੈ ਕੇ ਉਹਨਾਂ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਤੀਰਥਾਂ ਵੱਲ ਚਾਲਾ ਮਾਰਿਆ
ਭਗਤ ਕੀ ਕੇਸ ਪਟ ਪ੍ਰੇਮ ਕੇ ਸਮੇਤ ਕਰ
ਇਸੇ ਪਾਤਸ਼ਾਹ ਜੀ ਦੇ ਰੂਪ ਨੂੰ ਜੰਗ ਦੇ ਵਿੱਚ ਨਿਆਈ ਕੀਤਾ ਵਰਣਨ ਕੀਤਾ ਜਿਵੇਂ ਜੰਗ ਦੇ ਵਿੱਚ ਫੌਜਾਂ ਹੁੰਦੀਆਂ ਨੇ ਤੇ ਫੌਜਾਂ ਦੇ ਅੱਗੇ ਸਭ ਤੋਂ ਅੱਗੇ ਨਿਸ਼ਾਨ ਆਉਂਦਾ ਕਿ ਕਿਹੜੇ ਰਾਜੇ ਦਾ ਚੋਬ ਹੈ ਕਿਸ ਰਾਜੇ ਦੀ ਫੌਜਾਂ ਜਾ ਰਹੀਆਂ ਉਸ ਦਾ ਨਿਸ਼ਾਨ ਆਉਂਦਾ ਤੇ ਗੁਰੂ ਮਹਾਰਾਜ ਜੀ ਜਿਹੜੇ ਪਖੰਡੀਆਂ ਦਾ ਨਾਸ਼ ਕਰਨ ਚੱਲੇ ਪਖੰਡ ਨੂੰ ਜਿੱਤਣ ਵਾਸਤੇ ਚੱਲੇ ਨੇ ਐਸੇ ਪਾਤਸ਼ਾਹ ਮਹਾਰਾਜ ਜੀ ਦਾ ਨਿਸ਼ਾਨਾ ਕਿਹੜਾ ਭਗਤੀ ਦਾ ਭਗਤੀ ਰੂਪੀ ਨਿਸ਼ਾਨ ਜਿਹਦੇ ਉੱਪਰ ਪ੍ਰੇਮ ਰੂਪੀ ਕੱਪੜਾ ਚਾੜਿਆ ਹੋਇਆ ਹੈ ਪ੍ਰੇਮ ਰੂਪੀ ਕੱਪੜੇ ਦਾ ਜਿਹੜਾ ਨਿਸ਼ਾਨ ਹੈ ਭਗਤੀ ਦਾ ਉਹ ਗੁਰੂ ਮਹਾਰਾਜ ਜੀ ਨੇ ਅੱਗੇ ਕੀਤਾ ਹੋਇਆ ਪ੍ਰੇਮਾ ਭਗਤੀ ਦਾ ਤੇ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਗੁਰੂ ਮਹਾਰਾਜ ਜੀ ਬੜੇ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਉਹਨਾਂ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਜਿਵੇਂ ਨਗਾਰੇ ਤੇ ਚੋਭਾਂ ਵਜਾ ਕੇ ਫੌਜੀ ਅੱਗੇ ਜਾਂਦੇ ਨੇ ਨਾ ਇਸੇ ਤਰ੍ਹਾਂ ਮਹਾਰਾਜ ਖੁਸ਼ੀ ਦੇ ਨਾਲ ਉਹਨਾਂ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਅੱਗੇ ਵੱਧ ਰਹੇ ਨੇ
ਕੀਰਤ ਨਿਸ਼ਾਨੋ ਕਹਿਰਾਨੋ ਕੰਨ ਭਾਰਿਆ
ਕਹਿੰਦੇ ਜਿਵੇਂ ਨਗਾਰੇ ਦੀਆਂ ਚੋਭਾਂ ਹੁੰਦੀਆਂ ਨਾ ਨਗਾਰੇ ਦੀਆਂ ਚੋਭਾਂ ਆਵਾਜ਼ ਕੱਢਦੀਆਂ ਪਤਾ ਲੱਗਦਾ ਵੀ ਫਲਾਣਾ ਦਲ ਫਲਾਣੀਆਂ ਫੌਜਾਂ ਆ ਰਹੀਆਂ ਤੇ ਪਾਤਸ਼ਾਹ ਜੀ ਦਾ ਨਗਾਰਾ ਕੀ ਹੈ ਕੀਰਤ ਅਕਾਲ ਪੁਰਖ ਦੀ ਵਡਿਆਈ ਜਸ ਜਸ ਰੂਪੀ ਨਗਾਰਾ ਵਜਾਉਂਦਿਆਂ ਹੋਇਆ ਅਕਾਲ ਪੁਰਖ ਦਾ ਸਿਮਰਨ ਕਰਦਿਆਂ ਹੋਇਆ ਜਾ ਰਹੇ ਨੇ
ਗਿਆਨ ਕੋ ਖਰਗ ਧਰ ਜੁਗਤ ਕਮਾਨ ਕਰ
ਗਿਆਨ ਰੂਪੀ ਖੜਗ ਖੰਡਾ ਲੈ ਕੇ ਹੱਥ ਵਿੱਚ ਗਿਆਨ ਮਨ ਰੂਪੀ ਹੱਥ ਵਿੱਚ ਗਿਆਨ ਰੂਪੀ ਖੰਡਾ ਅਤੇ ਜਿਹੜੀ ਜੁਗਤੀ ਰੂਪੀ ਕਮਾਨ ਪਾਤਸ਼ਾਹ ਜੀ ਨੇ ਆਪਣੇ ਮੋਢੇ ਵਿੱਚ ਪਾਈ ਹੋਈ ਹੈ
ਨਾਨਾ ਦਿਸ਼ਟਾਂਤ ਲੀਨ ਸ਼੍ਰੀ ਮੁਖ ਧਾਰਿਆ
ਸ਼੍ਰੀ ਮੁਖ ਕਹਿੰਦੇ ਨੇ ਤੀਰਾਂ ਨੂੰ ਕਹਿੰਦੇ ਜਿਵੇਂ ਤੀਰ ਅਨੇਕਾਂ ਹੁੰਦੇ ਨੇ ਨਾ ਇੱਕ ਤੀਰ ਨਹੀਂ ਆਉਂਦਾ ਇਸੇ ਤਰ੍ਹਾਂ ਦ੍ਰਿਸ਼ਟਾਂਤਮਈ ਦ੍ਰਿਸ਼ਟਾਂਤ ਇੱਕ ਨਹੀਂ ਆਉਂਦਾ ਅਨੇਕਾਂ ਤਰ੍ਹਾਂ ਦੇ ਦ੍ਰਿਸ਼ਟਾਂਤ ਉਦਾਹਰਣ ਆਉਂਦੇ ਨੇ ਪਾਤਸ਼ਾਹ ਜੀ ਨੇ ਜੰਗ ਵਿੱਚ ਲੜਨ ਵਾਸਤੇ ਉਹਨਾਂ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਦ੍ਰਿਸ਼ਟਾਂਤਮਈ ਤੀਰ ਰੱਖੇ ਹੋਏ ਨੇ ਤੇ ਹੱਥ ਵਿੱਚ ਗਿਆਨ ਰੂਪੀ ਖੜਗ ਹੈ ਤੇ ਮੋਢੇ ਵਿੱਚ ਜੁਗਤੀ ਰੂਪੀ ਕਮਾਨ ਧਾਰਨ ਹੈ ਜਿਹਦੇ ਨਾਲ ਪਾਤਸ਼ਾਹ ਜੀ ਜੰਗ ਵਿੱਚ ਵੱਧ ਰਹੇ ਨੇ
ਜਹਾਂ ਡਿਡ ਕੋਟ ਤਾ ਕਰਮ ਕਰਾਮਾਤ ਤੋਪ ਸੰਗ
ਕਹਿੰਦੇ ਜਿੱਥੇ ਕਰਮਾਂ ਧਰਮਾਂ ਦਾ ਪਖੰਡ ਰੂਪੀ ਕਿਲਾ ਬਣਿਆ ਹੋਇਆ ਉਸ ਕਿਲੇ ਨੂੰ ਖਤਮ ਕਰਨ ਵਾਸਤੇ ਕਿਸੇ ਕਿਲੇ ਨੂੰ ਢਾਣ ਵਾਸਤੇ ਤੋਪ ਦੀ ਜ਼ਰੂਰਤ ਹੁੰਦੀ ਹੈ ਤੇ ਜਿਹੜੇ ਜੰਗ ਵਿੱਚ ਜਿਹੜੀ ਲੜਾਈ ਜਿੱਤਣ ਵਾਸਤੇ ਪਖੰਡ ਨੂੰ ਜਿੱਤਣ ਵਾਸਤੇ ਮਹਾਰਾਜ ਜਾ ਰਹੇ ਨੇ ਉੱਥੇ ਤੋਪ ਕਿਹੜੀ ਹੈ ਕਰਾਮਾਤ ਦੀ ਪਾਤਸ਼ਾਹ ਜੀ ਕੋਤਕਾਂ ਰੂਪੀ ਕਰਾਮਾਤਾਂ ਰੂਪੀ ਤੋਪ ਲੈ ਕੇ ਕਰਮਾਂ ਧਰਮਾਂ ਪਖੰਡਾਂ ਦਾ ਨਾਸ਼ ਕਰਨ ਵਾਸਤੇ ਜਾ ਰਹੇ ਨੇ
ਆਏ ਕੇ ਮੈਦਾਨ ਕੀਨ ਮਿਲੇ ਹਰਿਹਾਰਿਆ
ਐਸੇ ਪਾਤਸ਼ਾਹ ਮਹਾਰਾਜ ਜੀ ਜੰਗ ਦੇ ਮੈਦਾਨ ਵਿੱਚ ਪਖੰਡੀਆਂ ਦੇ ਸਾਹਮਣੇ ਵੱਧ ਰਹੇ ਨੇ ਜਿਨ੍ਹਾਂ ਦੇ ਸਾਹਮਣੇ ਸਾਰੇ ਅਰੀ ਵੈਰੀ ਦੁਸ਼ਮਣ ਹਾਰ ਜਾਂਦੇ ਨੇ।
ਕਬਿਤ ਸਤਨਾਮ ਸਿਮਰਨ ਪਹਿਰ ਸਨਾਤਨ।
ਸਤਿਗੁਰੂ ਮਹਾਰਾਜ ਜੀ ਨੇ ਜਿਵੇਂ ਜੰਗ ਦੇ ਮੈਦਾਨ ਵਿੱਚ ਸ਼ਸਤਰਧਾਰੀ ਨੇ ਆਪਣੇ ਸਰੂਪ ਉੱਪਰ ਛਾਤੀ ਉੱਪਰ ਕਵਚ ਪਹਿਨਿਆ ਹੁੰਦਾ, ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਸਤ ਨਾਮ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਕਵਚ ਪਹਿਨਿਆ ਹੋਇਆ ਹੈ।
ਕੋਟਕ ਤਰਕ ਤਰਵਾਰ ਨਾ ਕਟਤ,
ਜਿਵੇਂ ਕਵਚ ਨੂੰ ਤਲਵਾਰ ਕੱਟ ਨਹੀਂ ਸਕਦੀ, ਇਸੇ ਤਰ੍ਹਾਂ ਜਿਹੜਾ ਪਾਤਸ਼ਾਹ ਨੇ ਨਾਮ ਰੂਪੀ ਕਵਚ ਪਹਿਨਿਆ ਹੈ, ਇਸ ਕਵਚ ਨੂੰ ਕੋਈ ਵੀ ਅਨੇਕਾਂ ਤਰ੍ਹਾਂ ਦੇ ਦ੍ਰਿਸ਼ਟਾਂਤ, ਅਨੇਕਾਂ ਤਰ੍ਹਾਂ ਦੀਆਂ ਉਦਾਹਰਣਾਂ ਰੂਪੀ ਤਲਵਾਰਾਂ, ਪਖੰਡ ਰੂਪੀ ਰੂਪ ਸ਼ਸਤਰ ਕੋਈ ਵੀ ਕੱਟ ਨਹੀਂ ਸਕਦਾ ਨਾਮ ਰੂਪੀ ਕਵਚ ਨੂੰ।
ਨੀਵ ਮਨ ਰੱਖ ਨੂੰ ਅਗਾਰੀ ਐ ਸਿਪਰ ਦਿੱਡ।
ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਸ਼ਸਤਰਧਾਰੀ ਦੇ ਹੱਥ ਵਿੱਚ ਇੱਕ ਢਾਲ ਵੀ ਹੁੰਦੀ ਹੈ, ਤੇ ਮਹਾਰਾਜ ਜੀ ਨੇ ਢਾਲ ਕਿਹੜੀ ਰੱਖੀ ਹੋਈ ਹੈ? ਨੀਵੋ ਮਨ ਰੱਖ ਨੂੰ, ਆਪਣਾ ਮਨ ਨੂੰ ਨੀਵਾਂ ਰੱਖ ਕੇ, ਇਹ ਪਾਤਸ਼ਾਹ ਜੀ ਦੀ ਢਾਲ ਹੈ ਜਿਹਨੂੰ ਮਹਾਰਾਜ ਅੱਗੇ ਰੱਖ ਕੇ, ਜਿਹਦਾ ਮਨ ਨੀਵਾਂ ਹੋਏਗਾ, ਜਿਹਦੀ ਮਨ ਨੀਵਾਂ ਮਤ ਉੱਚੀ, ਜਿਹਦਾ ਮੁੱਖ ਸਿਧਾਂਤ ਮਨ ਨੂੰ ਨੀਵਾਂ ਕਰਨਾ ਹੈ, ਉਹਨੂੰ ਕੋਈ ਜਿੱਤ ਨਹੀਂ ਸਕਦਾ। ਢਾਲ ਅੱਗੇ ਹੁੰਦੀ ਹੈ, ਇਸ ਕਰਕੇ ਮੁੱਖ ਤੌਰ ਤੇ ਮਨ ਨੀਵਾਂ ਕਰਕੇ ਚੱਲ ਰਹੇ ਹਨ।
ਰੋਸ ਰੂਪ ਤੀਰ ਜਾਂ ਕੋ ਜੋਏ ਨਾ ਸਕਤ ਹੈ,
ਜਿਸ ਮਨ ਰੂਪੀ ਮਨ ਨੀਵੇਂ ਰੂਪੀ ਢਾਲ ਨੂੰ ਕੋਈ ਵੀ ਕ੍ਰੋਧ ਰੂਪੀ ਗੁੱਸੇ ਰੂਪੀ ਸ਼ਸਤਰ ਕੱਟ ਨਹੀਂ ਸਕਦਾ। ਢਾਲ ਅੱਗੇ ਹੋਵੇ ਤਲਵਾਰ ਦਾ ਜ਼ੋਰ ਘੱਟ ਪੈ ਜਾਂਦਾ, ਤਲਵਾਰ ਨਹੀਂ ਵੱਜਦੀ। ਇਸੇ ਤਰ੍ਹਾਂ ਪਾਤਸ਼ਾਹ ਜੀ ਮਨ ਨੀਵਾਂ ਕਰਕੇ ਜਾ ਰਹੇ ਨੇ, ਜਿਨ੍ਹਾਂ ਦੇ ਅੱਗੇ ਕੋਈ ਵੀ ਕ੍ਰੋਧ ਨਹੀਂ ਆ ਸਕਦਾ।
ਕਰਨਾ ਕੀ ਰਤ ਉਪਕਾਰ ਕੇ ਤੁਰੰਗ ਜੋਰ।
ਪਾਤਸ਼ਾਹ ਮਹਾਰਾਜ ਜੀ ਨੇ ਕਰਣਾ ਰੂਪੀ ਕਿਰਪਾ ਰੂਪੀ ਰਥ ਹੈ ਪਾਤਸ਼ਾਹ ਜੀ ਦਾ, ਜਿਹਦੇ ਤੇ ਚੜ ਕੇ ਜਾ ਰਹੇ ਨੇ, ਤੇ ਕਰਣਾ ਰੂਪੀ ਰਥ ਦੇ ਉੱਪਰ ਉਹਨਾਂ ਨਾਲ ਘੋੜੇ ਕਿਹੜੇ ਜੋੜੇ ਹੋਏ? ਉਪਕਾਰ ਰੂਪੀ, ਦੂਸਰਿਆਂ ਉੱਪਰ ਉਪਕਾਰ ਕਰਨਾ, ਇਹ ਪਾਤਸ਼ਾਹ ਜੀ ਦੇ ਘੋੜੇ ਹਨ, ਕਿਰਪਾ ਰੂਪੀ ਰਥ ਤੇ ਸਵਾਰ ਹਨ, ਉਪਕਾਰ ਰੂਪੀ ਘੋੜੇ ਜੋੜੇ ਹੋਏ ਨੇ।
ਸਤ ਕੀਨੋ ਸੂਤ ਬ੍ਰਿਤੀ ਡੋਰਨ ਜਗਤ,
ਤੇ ਜਿਹੜੀ ਉਹਨਾਂ ਘੋੜਿਆਂ ਨੂੰ ਲਗਾਮ ਪਾਈ ਹੋਈ ਹੈ ਨਾ, ਰਥ ਨੂੰ ਲਗਾਮ ਵੀ ਪਾਣੀ ਪੈਂਦੀ, ਤੇ ਕਹਿੰਦੇ ਉਹਨਾਂ ਘੋੜਿਆਂ ਨੂੰ ਜਿਹੜੀ ਲਗਾਮ ਪਾਈ ਹੈ ਉਹ ਸੱਤ ਸੰਤੋਖ ਦੀ ਪਾਈ ਹੋਈ ਹੈ।
ਧੀਰਜ ਸੰਤੋਖ ਦਾਨ ਆਦਿ ਜੇ ਵਿਗਿਆਨ ਜੋਧਾ,
ਤੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਸੂਰਮੇ ਹਨ, ਹਰ ਇੱਕ ਰਾਜੇ ਦੇ ਨਾਲ ਜੰਗ ਦੇ ਵਿੱਚ ਸੂਰਮੇ ਸੈਨਾਪਤੀ ਵੀ ਹੁੰਦੇ। ਪਾਤਸ਼ਾਹ ਜੀ ਦੇ ਨਾਲ ਕਿਹੜੇ ਕਿਹੜੇ ਸੈਨਾਪਤੀ? ਧੀਰਜ ਸੰਤੋਖ ਸੱਤ ਸਰੂਪ ਵਿਵੇਕ ਗਿਆਨ, ਇਹ ਪਾਤਸ਼ਾਹ ਜੀ ਦੇ ਸੈਨਾਪਤੀ ਨਾਲ ਲੜਨ ਵਾਲੇ ਹਨ।
ਜੱਡੇ ਮੋ ਜੀਤ ਬੇ ਕੋ ਮਾਰ ਹੀ ਰਟਤ,
ਜਿਹੜੇ ਸੈਨਾਪਤੀ ਮੋਹ ਰੂਪੀ ਫੌਜਾਂ ਨੂੰ ਮਾਰਨ ਵਾਸਤੇ ਚੜੇ ਹੋਏ, ਜਿਨ੍ਹਾਂ ਸੱਤ ਸੰਤੋਖ ਧੀਰਜ ਆਦਿ ਨੇ ਮੋਹ ਨੂੰ ਜਿੱਤਣ ਵਾਸਤੇ ਆਪਣੇ ਮਨ ਚ ਨਿਸ਼ਚਾ ਕੀਤਾ ਹੋਇਆ, ਬਾਰ ਬਾਰ ਮਾਰ ਮਾਰ ਨੂੰ ਰਟਨ ਕਰ ਰਹੇ। ਰਟਨ ਨਾਮ ਹੈ ਬਾਰ ਬਾਰ ਬੋਲਣਾ। ਕੀ ਬੋਲਦੇ ਨੇ? ਵੀ ਅਸੀਂ ਮੋਹ ਨੂੰ ਮਾਰ ਦੇਣਾ। ਪਾਤਸ਼ਾਹ ਜੀ ਦੇ ਅੰਦਰ ਗਿਆਨ ਵਿਵੇਕ ਸੱਤ ਸੰਤੋਖ ਮੋਹ ਦਾ ਨਾਸ਼ ਕਰਨ ਵਾਸਤੇ ਹੈ।
ਦੁਇਰਾ ਸ਼ਰਧਾ ਸਮਤਾ ਸਮਤ ਧਰਮ ਭਾਉ ਭਲੇ ਇਸੇ ਨਾਲ,
ਤੇ ਮਹਾਰਾਜ ਦੇ ਪਾਤਸ਼ਾਹ ਜੀ ਸ਼ਰਧਾ ਰੂਪੀ ਸਮਾਨਤਾ ਧਰਮ ਭਾਵਨਾ ਸ਼ੁਭ ਇੱਛਾ ਸਮਤ ਭਲਾ ਦਾਨ ਇਸ਼ਨਾਨ, ਇਹ ਜਿਹੜੇ ਮਹਾਰਾਜ ਜੀ ਦੇ ਨਾਲ ਸੂਰਮੇ ਹਨ ਨਾ, ਮੁੱਖ ਸੈਨਾਪਤੀਆਂ ਦੇ ਵਿੱਚੋਂ ਜਿਹੜੇ ਮਹਾਰਾਜ ਜੀ ਦੇ ਨਾਲ ਅੱਗੇ ਅੱਗੇ ਹੋ ਕੇ ਲੜ ਰਹੇ ਨੇ, ਇਹ ਉਹ ਸੂਰਮੇ ਹਨ।
ਇਤਿਆਦਕ ਗੱਲ ਲੈ ਗੁਰ ਕਰਤ ਪਏ ਪ੍ਰਸਥਾਨ,
ਇਸ ਪਖੰਡ ਰੂਪੀ ਜੰਗ ਦੇ ਵਿੱਚ ਪਖੰਡੀਆਂ ਨੂੰ ਮਾਰਨ ਵਾਸਤੇ, ਪਖੰਡ ਦਾ ਨਾਸ਼ ਕਰਨ ਵਾਸਤੇ ਪਾਤਸ਼ਾਹ ਜੀ ਜੰਗ ਦੇ ਨਿਆਈ ਜਿਵੇਂ ਜੰਗ ਜਿੱਤਣ ਜਾਣਾ ਪੈਂਦਾ, ਇਸੇ ਤਰ੍ਹਾਂ ਸੁਭ ਸ਼ਸਤਰ ਜਿਹੜੇ ਸ਼ਸਤਰਾਂ ਦਾ ਨਾਮ ਆਇਆ ਗਿਆਨ ਰੂਪੀ ਖੜਗ ਆਦਿ, ਤੇ ਇਸੇ ਤਰ੍ਹਾਂ ਮਹਾਰਾਜ ਜੀ ਜਿਹੜੇ ਨਾਲ ਸੂਰਮੇ ਲੈ ਕੇ ਜਾ ਰਹੇ ਨੇ, ਇਸ ਤਰ੍ਹਾਂ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਲ ਹੈ, ਫੌਜਾਂ ਨੇ ਜਿਹੜੀਆਂ ਪਖੰਡੀਆਂ ਦਾ ਨਾਸ਼ ਕਰਨ ਵਾਲੇ ਹਨ।
ਪੂਰਨ ਦੇਖਿਓ ਆਤਮਾ ਦ੍ਵੈਤੈ ਸਰਬ ਨਿਵਾਰ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਨ੍ਹਾਂ ਜਨਾਂ ਨੇ ਆਪਣੇ ਨਿਜ ਸਰੂਪ ਪੂਰਨ ਸਰੂਪ ਆਤਮਾ ਨੂੰ ਆਪਣੇ ਅੰਦਰ ਵੇਖ ਲਿੱਤਾ ਤੇ ਸਾਰੀ ਦਵੈਸ਼ ਭਾਵਨਾ ਅੰਦਰੋਂ ਨਿਵਾਰ ਖਤਮ ਕਰ ਦਿੱਤੀ ਹੈ।
ਸ਼ਾਂਤ ਮਨ ਸੰਤ ਜੇ ਤਿਨ ਪਦ ਨਮੋ ਹਮਾਰ।
ਜਿਨ੍ਹਾਂ ਜਨਾਂ ਨੇ ਅੰਦਰ ਆਪਣਾ ਸਰੂਪ ਦੇਖ ਲਿਆ, ਦਵੈਸ਼ ਭਾਵਨਾ ਖਤਮ ਕਰ ਦਿੱਤੀ ਹੈ, ਐਸੇ ਜਿਹੜੇ ਪੂਰਨ ਸ਼ਾਂਤ ਮਨ ਵਾਲੇ ਸ਼ਾਂਤਮਈ ਸੰਤ ਜਨ ਹਨ, ਉਹਨਾਂ ਨੂੰ ਸਾਡੀ ਵਾਰ ਵਾਰ ਨਮਸਕਾਰ ਹੈ।
ਕਿਉਂ ਪਈ ਇਕ ਤੀਰਥ ਕੇ ਕੀਨ ਉਦਾਸੇ।
ਸਤਿਗੁਰੂ ਮਹਾਰਾਜ ਜੀ ਨੇ ਤੀਰਥਾਂ ਵਿਚ ਜਾਣ ਵਾਸਤੇ ਚਾਲਾ ਮਾਰਿਆ।
ਕਰਨ ਨਿਹਾਲ ਨਰਨ ਸੁਖ ਰਾਸੇ।
ਸੁਖਾਂ ਦੇ ਰਾਸ ਸੁਖਾਂ ਦੇ ਸਾਗਰ ਗੁਰੂ ਮਹਾਰਾਜ ਜੀ ਜੀਵਾਂ ਦਾ ਉਧਾਰ ਕਰਨ ਵਾਸਤੇ ਉਥੇ ਜਿਹੜੇ ਰੋਕ ਰਹਿੰਦੇ ਸੀ ਉਹਨਾਂ ਨੂੰ ਨਿਹਾਲ ਕਰਨ ਵਾਸਤੇ ਗਏ ਹਨ।
ਪ੍ਰਥਮੈ ਕੁਰਖੇਤਰ ਮੈਂ ਆਏ ਬੈਠੀ ਇਕ ਥਾਨ ਮਨ ਪਾਏ।
ਸਤਿਗੁਰੂ ਮਹਾਰਾਜ ਜੀ ਸਭ ਤੋਂ ਪਹਿਲਾਂ ਤੀਰਥਾਂ ਤੋਂ ਕੁਰਖੇਤਰ ਤੀਰਥ, ਜਿਹੜਾ ਕੁਰਕਸ਼ੇਤਰ ਮਹਾਂ ਤੀਰਥ ਮੰਨਿਆ ਜਾਂਦਾ ਸਰੋਵਰਾਂ ਵਿਚੋਂ, ਇਸ ਪਾਵਨ ਤੀਰਥ ਤੇ ਪਾਤਸ਼ਾਹ ਜੀ ਆਏ। ਇਕ ਥਾਂ ਤੇ ਤੀਰਥ ਦੇ ਇਕ ਕੋਨੇ ਤੇ ਮਹਾਰਾਜ ਬੈਠ ਗਏ।
ਸੂਰਜ ਪਰਬੋ ਤੋਂ ਤੇ ਕਾਲਾ।
ਉਸ ਸਮੇਂ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ ਹੋਇਆ, ਅੱਜ ਵੀ ਕੁਰਕਸ਼ੇਤਰ ਦੀ ਧਰਤੀ ਤੇ ਸੂਰਜ ਗ੍ਰਹਿਣ ਦਾ ਮੇਲਾ ਮੁੱਖ ਮੰਨਿਆ ਜਾਂਦਾ। ਉਸ ਸਮੇਂ ਵੀ ਮਾਂ ਭਾਰੀ ਮੇਲਾ ਲੱਗਦਾ ਸੀ ਤੇ ਸਮਾਂ ਐਸਾ ਸੀ, ਇਸ ਸਮਾਂ ਆਇਆ ਹੋਇਆ ਸੀ ਵੀ ਸੂਰਜ ਗ੍ਰਹਿਣ ਦਾ ਮੇਲਾ ਸੀ।
ਮੇਲਾ ਇਕੱਠੋ ਪਇਓ ਮਿਸਾਲਾ।
ਬਹੁਤ ਦੂਰੋਂ ਦੂਰੋਂ ਲੋਕਾਂ ਦਾ ਮੇਲ ਇਕੱਠਾ ਹੋਇਆ ਸੀ।
ਦਿਜ ਆਦਿਕ ਜੇ ਚਾਰੋਂ ਬਰਨੇ।
ਕਹਿੰਦੇ ਦਿਜ ਆਦਿਕ ਬਾਹਮਣ ਖੱਤਰੀ ਸੂਦ ਵੈਸ ਜਿਹੜੇ ਚਾਰ ਵਰਣ ਧਰਮਾਂ ਵਿੱਚੋਂ ਮੰਨੇ ਜਾਂਦੇ ਸੀ।
ਆਪਸ ਭੇਤ ਮੱਜਨ ਕਰਨੇ।
ਉਸ ਕੁਰਕਸ਼ੇਤਰ ਦੀ ਧਰਤੀ ਤੇ ਭਾਵੇਂ ਖੱਤਰੀ ਹੋਵੇ, ਭਾਵੇਂ ਬ੍ਰਾਹਮਣ ਹੋਵੇ, ਭਾਵੇਂ ਸ਼ੂਦਰ, ਭਾਵੇਂ ਵੈਸ਼, ਚਾਰੇ ਵਰਣਾਂ ਦੇ ਲੋਕ ਉਥੇ ਇਸ਼ਨਾਨ ਕਰਨ ਵਾਸਤੇ ਆਉਂਦੇ ਸੀ।
ਆਸ਼ਰਮ ਹੈ ਗ੍ਰਸਥ ਸਾਧਕ ਜਿਉ ਆਪਸ ਭੇ ਚਾਰੋ ਮਿਲਤੇ ਹੋ।
ਕਹਿੰਦੇ ਬ੍ਰਹਮਚਾਰੀ ਆਸ਼ਰਮ, ਗ੍ਰਸਥ ਆਸ਼ਰਮ, ਬਾਨਪ੍ਰਸਥ ਆਸ਼ਰਮ ਅਤੇ ਸੰਨਿਆਸ ਆਸ਼ਰਮ, ਚਾਰ ਆਸ਼ਰਮ ਜੀਵ ਦੇ ਮੰਨੇ ਜਾਂਦੇ ਨੇ, ਜਿਨ੍ਹਾਂ ਦੀ ਅਲੱਗ ਅਲੱਗ ਆਯੂ 25 ਸਾਲ ਤਾਈਂ ਬ੍ਰਹਮ ਆਸ਼ਰਮ, ਗ੍ਰਸਥ ਆਸ਼ਰਮ, ਫਿਰ ਬਾਨਪ੍ਰਸਥ, ਫਿਰ ਸੰਨਿਆਸ। ਇਹਨਾਂ ਚਾਰਾਂ ਆਸ਼ਰਮਾਂ ਦੇ ਵਿੱਚ ਰਹਿਣ ਵਾਲੇ ਭਾਵ ਕਿਸੇ ਵੀ ਆਯੂ ਦੇ ਲੋਕ ਦੂਰੋਂ ਦੂਰੋਂ ਚੱਲ ਕੇ ਉੱਥੇ ਆਏ ਹੋਏ ਸੀ।
ਖੱਟ ਦਰਸ਼ਨ ਤੇ ਆਦ ਜੇ ਔਰਾ ਪੁਰਬ ਕਰਨ ਆਏ ਤੇ ਠੌਰਾ।
ਕਹਿੰਦੇ ਵੱਡੇ ਵੱਡੇ ਖੱਟ ਸ਼ਾਸਤਰੀਆਂ ਦੇ ਗਿਆਤੇ, ਜਿਨ੍ਹਾਂ ਨੇ 6-6 ਸ਼ਾਸਤਰ ਪੜ੍ਹੇ ਹੋਏ ਸੀ, 6 ਕਰਮਾਂ ਦੇ ਜਾਣੂਕਾਰ ਵੱਡੇ ਵੱਡੇ ਵਿਦਵਾਨ ਵੀ ਉੱਥੇ ਦਰਸ਼ਨ ਕਰਨ ਵਾਸਤੇ, ਪੁਰਬ ਤੇ ਇਸ਼ਨਾਨ ਕਰਨ ਵਾਸਤੇ ਆਏ ਸੀ।
ਸ਼੍ਰੀ ਨਾਨਕ ਥਾਨੀ ਮਨ ਐਸੇ ਕਿਨਸੋ ਚਰਚਾ ਕਰੀਏ ਕੈਸੇ।
ਪਾਤਸ਼ਾਹ ਨੇ ਉਹਨਾਂ ਜੀਵਾਂ ਦਾ ਉਧਾਰ ਕਰਨਾ ਸੀ, ਪਰ ਇਹ ਸੋਚ ਰਹੇ ਵੀ ਹੁਣ ਇਹ ਜੀਵ ਦੂਰ ਦੂਰ ਤਾਂ ਲੋਕਾਂ ਦੀ ਸੰਗਤ ਤਾਂ ਇਹਨਾਂ ਦੀ ਬੜੀ ਹੈ, ਇਹ ਦੂਰ ਤੱਕ ਆਪਣਾ ਕੋਈ ਆਪਣਾ ਰੂਪ ਲਾ ਕੇ ਬੈਠਾ, ਕੋਈ ਸੰਨਿਆਸੀ ਹੈ, ਕੋਈ ਗ੍ਰਸਥੀ ਹੈ, ਸਾਰੇ ਇਕੱਠੇ ਨੇ, ਪਰ ਇਹਨਾਂ ਨੂੰ ਇਕੱਠਾ ਕਰਕੇ ਗਿਆਨ ਕਿਵੇਂ ਦਿੱਤਾ ਜਾਵੇ, ਇਹ ਮਹਾਰਾਜ ਸੋਚ ਰਹੇ ਸੀ।
ਪੰਡਿਤ ਵਡੇਰੇ ਦੇ ਜਿਨ ਗਰਬਾ।
ਜਿਹੜੇ ਪੰਡਿਤ ਬੜੇ ਹੰਕਾਰ ਵਾਲੇ ਸੀ, ਜਿਨ੍ਹਾਂ ਦੇ ਮਨ ਵਿਚ ਇੰਨਾ ਹੰਕਾਰ ਸੀ ਵੀ ਉਹਨਾਂ ਨੂੰ ਕਿਸੇ ਤਰੀਕੇ ਤੋਂ ਬਿਨਾਂ ਦ੍ਰਿਸ਼ਟਾਂਤ ਤੋਂ ਸਮਝਾਇਆ ਨਹੀਂ ਜਾਇਆ ਜਾ ਸਕਦਾ।
ਮਾਨੀ ਸੰਨਿਆਸੀ ਜੇ ਸਰਬਾ।
ਜਿਹੜੇ ਵੱਡੇ ਵੱਡੇ ਸੰਨਿਆਸੀ ਵੱਡੇ ਵੱਡੇ ਦੂਰੋਂ ਦੂਰੋਂ ਚੱਲ ਕੇ ਆਏ ਹੋਏ ਸੀ।
ਇਕ ਸਥਾਨ ਮੈਂ ਕੀਨੋ ਆਸਨ ਸੈਸਰੇ ਮਦ ਦੰਭ ਬਿਨਾਸਨ।
ਉਹਨਾਂ ਸੰਨਿਆਸੀਆਂ ਨੂੰ, ਗ੍ਰਸਥੀਆਂ ਨੂੰ, ਜਿੰਨੇ ਵੀ ਉੱਥੇ ਦੇ ਰਹਿਣ ਆਏ ਹੋਏ ਲੋਕ ਸੀ, ਉਹਨਾਂ ਨੂੰ ਗਿਆਨ ਦੇਣ ਵਾਸਤੇ پادشاہ جی ایک استھان تے بیٹھ گئے.
مردانہ سب گاون لاگا مدر لاگ سو اور انوراگا.
بھائی مردانہ جی بڑے پیار دے نال میٹھے میٹھے راگ دے وچ بانی دا کیرتن گان لگ پئے.
تے چن اک رانی ستلینے آئی نت بندنا کینے.
انہیں نو تھوڑے سمے پچھوں بھائی مردانہ جی شبد گا رہے سی. شبد گاندیاں گاندیاں ایک رانی اپنے پتر نو نال لے کے گرو مہاراج جی وال آئی.
شترو پربل بو باڈے دیش کھوسے پرتے کاڈے.
کہندے جس رانی دے دشمناں نے شتروں نے اس دے گھر والے نو مار دتا سی او دے پتر سمیت او دے راج تو اونوں کڈ دتا سی. جڑی رانی مہاراج کول آئی اس رانی نو اونا دے دشمناں نے او دے دیش وچوں کڈیا ہویا سی.
بھائی دین پک سنت کرپالا آن بینتی کین بسالا.
سمجھ آ گئی دیکھیا کہ سامنے کوئی سنت مہاپرش بیٹھے نے. پادشاہ جی نو سنت مہاپرش سمجھ کے جان کے گرو صاحب جی دے وال گرو مہاراج جی دے اگے نمرتا سہت آئی ہے تے بینتی کیتی.
اے بھوپت سوت مرگ کو ماری تری پیٹ تین گرو اگارے.
جیڑا او راج رانی سی نا او رانی دے پتر نے شکار دے وچ ایک ہرن ماریا سی. رانی دے پتر نے ہرن دا شکار کیتا سی او نال لئی پھر دے سی تے پادشاہ جی کول آئے تے آ کے پیٹا دین واسطے راجیاں دی عادت ہے نالے پیٹا دینی ستکار جو گئے. پیٹا واسطے ہور کوئی وستو نہیں سی. جیڑا ہرن ماریا سی اوہی پادشاہ جی نو پیٹا کر دیتا.
کہے سورت نے دین نکارے ہم آئے اب پاس تمہارے.
کہن لگی رانی کہنے ہے سنت مہاپرش جی سانو ساڈے دشمنا نے ساڈے گھر چوں ساڈے راج چوں سانو مار کے کڈ دیتا. اے میرا پتر ہے ساڈے کول کوئی جور بال نہیں کہ اسی انہاں سامنے لڑ سکیے.
ہم آئے اب پاس تمہارے.
اے سنت جی ہن آپ جی دے سامنے آپ جی دی شرن کے آئے ہاں.
کرپا کرو بچ پاکھو ایسے راج ہمیں پراپت ہوئے جیسے.
اے سنت جی ساڈا راج پاک ہویا گیا. کرپا کر کے کوئی ایسے بچن دسو جدے نال ساڈا راج پاک واپس آ جاوے.
سن سے سوں کہ گرو کرپالا برہم پوج تم کرو بسالا.
اے سندیا سار پادشاہ جی دے مکھ چوں بچن نکلیا. مارے کہن لگے بھائی دیکھو برہم پوج کراؤ پھر تہاڈا راج بھاگ سب واپس آ جائے گا.
پراپت ہے راج بوری سو بولی سب دوے کر جوری.
مارے کہندے جیڑا برہم پوج ہے نا برہم پوج اونوں کہندے جس وچ کھلا سدا دتا جاندا چارے برنا دے لوگ دوروں دوروں آ کے پرشادا چھکدے اونوں برہم پوج کہندے. بےانت لنگر ورتیا جاوے تے مارے کہندے لنگر برہم پوج کراؤ تہاڈا راج بھاگ واپس ملے گا. جدوں اے گل سنی تا رانی دوویں ہاتھ جوڑ کے کہن لگی
بھوجن ہت ہم پاس نہ دربا کرت جد تے خرچیو سربا.
رانی کہندی مہاراج سنت جی جے ساڈے کول مایا ہوندی تا اسی جنگ نہ جیت لیندے. لڑائی دے وچ ساڈا سارا پیسہ سارا کچھ ختم ہو گیا. ہن ساڈے کول بھوجن کران واسطے ایک روپیہ بھی نہیں ہے.
اب ہم ہوئے رنگ سمنا آئی شرن سنت مانا.
اے سنت مہاپرش جی ہن اسی غریب ہو چکے ہیں. ساڈے ہاتھ کچھ نہیں پخاریاں دے سامان. اسی آپ جی دی شرن آئے ہاں. پہلا راج بھاگ سی پر ہن ساڈے کول کچھ بھی نہیں.
شری گر کہے کرو اس ریتی کورو مٹکا آن سپریتی.
پادشاہ مہاراج جی انہاں پنڈتاں نو گیان دین واسطے مہاراج جی نے سوچیا بھی ہن انہاں نو گیان دین دا سماں. مارے کہن لگے بھی ہے رانی دیکھو ایک کورا ایک نواں مٹکا لے کے آؤ ਉਹ ਮਟਕਾ ਸਾਡੇ ਕੋਲ ਲਿਆ ਕੇ ਸਾਨੂੰ ਦੇਣਾ ਕਰੋ।
ਇਸ ਮ੍ਰਿਗ ਕੋ ਸਭ ਮਾਸ ਸਵਾਰੋ ਸਲੀ ਪ੍ਰਕਾਰ ਤਾਏ ਮੈਂ ਡਾਰੋ।
ਇੱਕ ਮਟਕਾ ਲਿਆਓ, ਹਾਂਡੀ ਲਿਆਓ, ਇਹ ਜਿਹੜਾ ਹਿਰਣ ਹੈ ਜਿਹੜਾ ਸ਼ਿਕਾਰ ਕੀਤਾ ਇਹਦਾ ਮਾਸ ਟੁਕੜਾ ਟੁਕੜਾ ਕਰਕੇ ਮਾਸ ਰਿੰਨਣ ਵਾਸਤੇ ਭੋਜਨ ਬਣਾਉਣ ਵਾਸਤੇ ਇੱਕ ਮਟਕੀ ਲਿਆ ਕੇ ਹਾਂਡੀ ਲਿਆ ਕੇ ਉਹਦੇ ਵਿੱਚ ਭਰ ਦਵੋ।
ਮਾਰਨ ਸਰਬ ਪਾਏ ਇਸ ਮਾਈ ਅਗਨ ਬਾੜਵੀ ਦੋ ਅਬ ਤਾਈ।
ਇਹ ਜਿਹੜਾ ਹਿਰਣ ਹੈ ਇਹਨੂੰ ਮਾਰ ਕੇ ਇਹਦੇ ਟੁਕੜੇ ਕਰਕੇ ਭੋਜਨ ਵਾਸਤੇ ਇਹਨੂੰ ਰਿੰਨਣਾ ਸ਼ੁਰੂ ਕਰ ਦਵੋ। ਪਾਣੀ ਪਾ ਕੇ ਥੱਲੇ ਅੱਗ ਲਾ ਦਿਓ, ਉੱਪਰ ਹਾਂਡੀ ਰੱਖ ਕੇ।
ਇਸ ਪ੍ਰਕਾਰ ਕੀ ਆਇਸ ਸੁਣ ਕੇ ਕਰਤ ਭਏ ਤਾਂ ਸਭ ਇਸ ਗੁਣ ਕੈ।
ਜਦੋਂ ਮਹਾਰਾਜ ਨੇ ਆਖਿਆ ਵੀ ਭਾਈ ਜਾਓ ਇਹ ਹਿਰਨ ਨੂੰ ਕੱਟੋ, ਮਾਸ ਇਹਦਾ ਕੱਢ ਕੇ ਇਹਨੂੰ ਭੋਜਨ ਬਣਾਉਣ ਵਾਸਤੇ ਤਿਆਰੀ ਕਰੋ, ਇਹ ਸੁਣਦਿਆਂ ਸਾਰ ਰਾਣੀ ਨੇ ਤੇ ਰਾਣੀ ਦੇ ਪੁੱਤਰ ਨੇ ਮਟਕੀ ਲਿਆ ਕੇ ਕਿਧਰੋਂ ਅੱਗ ਇਕੱਠੀ ਕਰਕੇ ਪਾਣੀ ਪਾ ਕੇ ਮਾਸ ਰਿੰਨਣਾ ਸ਼ੁਰੂ ਕਰ ਦਿੱਤਾ।
ਚੁੱਲ੍ਹੇ ਕੋ ਕਰ ਮਟਕਾ ਧਾਰਿਓ ਮਾਸ ਮਿਰਗ ਕੋ ਸਰਬ ਸਵਾਰਿਓ।
ਚੁੱਲ੍ਹਾ ਰੱਖ ਕੇ ਚੁੱਲ੍ਹਾ ਅੱਗ ਬਾਲ ਕੇ ਉਹਦੇ ਉੱਪਰ ਮਟਕਾ ਰੱਖ ਕੇ ਹਾਂਡੀ ਤਾਂ ਮਿਲੀ ਨਹੀਂ, ਮਟਕੇ ਦੇ ਵਿੱਚ ਥੱਲੇ ਅੱਗ ਬਾਲ ਕੇ ਮਟਕੇ ਵਿੱਚ ਪਾਣੀ ਪਾ ਕੇ ਮਾਸ ਦੇ ਟੁਕੜੇ ਟੁਕੜੇ ਕਰਕੇ ਹਿਰਨ ਉਹਦੇ ਵਿੱਚ ਰਿੰਨਣਾ ਸ਼ੁਰੂ ਕਰਤਾ।
ਤਾਂ ਮੈਂ ਪਾਏ ਉਤਾਸਨ ਬਾਰਾ ਬੋਤੇ ਬਿਪਰਨ ਜਬੈ ਨਿਆਰਾ।
ਜਦੋਂ ਉਸ ਪਾਣੀ ਪਾ ਕੇ ਚੁੱਲ੍ਹੇ ਦੇ ਥੱਲੇ ਅੱਗ ਬਾਲੀ ਨਾ, ਅੱਗ ਦਾ ਧੂੰਆਂ ਜਦੋਂ ਉੱਠਿਆ, ਜਦੋਂ ਹੌਲੀ ਹੌਲੀ ਮਾਸ ਰਿੰਨਣ ਲੱਗ ਪਿਆ ਤਾਂ ਮਾਸ ਦੀ ਖੁਸ਼ਬੂ ਜਾਂ ਮਾਸ ਦੀ ਸੁਗੰਧੀ ਸੁੰਘ ਕੇ ਜਿਹੜੇ ਆਸ ਪਾਸ ਪੰਡਿਤ ਬੈਠੇ ਸੀ ਉਹਨਾਂ ਪੰਡਿਤਾਂ ਨੇ ਦੇਖਿਆ।
ਵਿਦਿਆ ਮੈਂ ਪੰਡਿਤ ਬਦਮਾਨੀ ਦਿਖਿਓ ਤੂੰ ਦੇ ਕਰੇ ਸਿਠਾਨੇ।
ਧੂੰਆਂ ਦੇਖ ਕੇ ਵੀ ਸੂਰਜ ਗ੍ਰਹਿਣ ਦਾ ਸਮਾਂ ਹੈ, ਇਸ ਸਮੇਂ ਕੋਈ ਭੋਜਨ ਬਣਾ ਰਿਹਾ? ਸੂਰਜ ਗ੍ਰਹਿਣ ਦੇ ਸਮੇਂ ਭੋਜਨ ਖਾਇਆ ਨਹੀਂ ਕਰਦੇ, ਬਣਾਇਆ ਨਹੀਂ ਕਰਦੇ। ਪੰਡਿਤ ਸ਼ਾਸਤਰਾਂ ਵਿੱਚ ਲਿਖਿਆ ਉਸ ਅਨੁਸਾਰ ਭੋਜਨ ਨਹੀਂ ਬਣਾਉਂਦੇ ਸੀ। ਕਹਿੰਦੇ ਉਹਨਾਂ ਨੇ ਦੇਖਿਆ ਬੜੇ ਸਿਆਣੇ ਸੀ ਜਿਹੜੇ ਆਪਣੀ ਵਿਦਿਆ ਦਾ ਹੰਕਾਰ ਕਰਦੇ ਸੀ। ਉਹਨਾਂ ਪੰਡਿਤਾਂ ਨੇ ਜਦੋਂ ਦੇਖਿਆ ਵੀ ਕੋਈ ਅੱਗ ਬਾਲ ਕੇ ਲੰਗਰ ਬਣਾ ਰਿਹਾ ਹੈ, ਧੂੰਆਂ ਵੇਖ ਕੇ ਅੱਗ ਬਲਦੇ ਚੋਂ ਧੂੰਆਂ ਨਿਕਲਦਿਆਂ ਸਾਰ ਦੇਖਦਿਆਂ ਸਾਰ ਗੁੱਸੇ ਵਿੱਚ ਆ ਕੇ
ਅੱਜ ਤਰਨ ਤੋਂ ਗ੍ਰਹਿਣ ਅਕਾਸ਼ਾ ਇਹ ਅਜਾਨ ਰੀਤਨ ਲੱਗ ਮਾਸਾ।
ਦੇਖ ਲਿਆ, ਕਹਿਣ ਲੱਗੇ ਵੀ ਦੇਖੋ ਅੱਜ ਤਾਂ ਸੂਰਜ ਗ੍ਰਹਿਣ ਹੈ ਤੇ ਸੂਰਜ ਗ੍ਰਹਿਣ ਦੇ ਸਮੇਂ ਲੰਗਰ ਨਹੀਂ ਬਣਾਉਂਦੇ, ਇਹ ਮਨੁੱਖ ਤਾਂ ਮਾਸ ਰਿੰਨ ਰਿਹਾ। ਇਹ ਦੇਖ ਕੇ ਗੁੱਸੇ ਦੇ ਨਾਲ ਆਏ,
ਲੈ ਕਰ ਕੁੱਤ ਕੇ ਸ਼ਸਤਰ ਅਪਾਰਾ ਆਏ ਨਿਕਟ ਕੇ ਕਰੋ ਪ੍ਰਹਾਰਾ।
ਕੁੱਤਕਾ ਸੋਟੇ ਨੂੰ ਕਹਿੰਦੇ ਜਿਹੜਾ ਕਿਰਪਾਲ ਦਾਸ ਜੀ ਮਹੰਤ ਜੀ ਰੱਖਦੇ ਸੀ, ਜਿਹੜਾ ਦਸਵੇਂ ਪਾਤਸ਼ਾਹ ਜੀ ਨੇ ਵਰਣਨ ਕੀਤਾ, ਕਿਰਪਾਲ ਚੰਦ ਜੀ ਜਿਹੜੇ ਕੁੱਤਕਾ ਰੱਖਦੇ ਸੀ ਸੋਟੇ ਨੂੰ, ਕਹਿੰਦੇ ਅਨੇਕਾਂ ਤਰ੍ਹਾਂ ਦੇ ਸੋਟੇ ਕੁੱਤਕੇ ਸ਼ਸਤਰ ਲੈ ਕੇ ਜੋ ਜੋ ਜਿਹਦੇ ਹੱਥ ਵਿੱਚ ਆਇਆ, ਪੰਡਿਤ ਵੱਡੇ ਵੱਡੇ ਹੰਕਾਰੀ ਗੁੱਸੇ ਦੇ ਵਿੱਚ ਆ ਕੇ ਸ਼ਸਤਰ ਲੈ ਕੇ ਮਹਾਰਾਜ ਵੱਲ ਆਏ ਦੌੜਦੇ।
ਆਏ ਨਿਕਟ ਕਹਿ ਕਰੋ ਪ੍ਰਹਾਰਾ,
ਕੋਲ ਆ ਕੇ ਕਹਿਣ ਲੱਗੇ ਹੁਣ ਤੁਹਾਨੂੰ ਮਾਰ ਦਵਾਂਗੇ।
ਕੋ ਤੇਰੋ ਐ ਵਰਣ ਅਧਰਮੀ ਕੋ ਕੀਨੋ ਤੈ ਕਰਮ ਕੁਕਰਮੀ।
ਉਹ ਮਾੜੇ ਕਰਮਾਂ ਵਾਲਿਆ, ਤੂੰ ਇਹ ਕਿਹੜਾ ਮਾੜਾ ਕਰਮ ਕਰ ਰਿਹਾ? ਤੇਰਾ ਕੀ ਵਰਣ ਹੈ? ਖੱਤਰੀ ਹੈ, ਬ੍ਰਾਹਮਣ ਹੈ, ਸੂਦਰ ਹੈ, ਵੈਸ਼ ਹੈ, ਕਿਸ ਵਰਣ ਦਾ? ਇਸ ਸਮੇਂ ਤਾਂ ਕੋਈ ਵੀ ਵਰਣ ਵਾਲਾ ਮਾੜੇ ਕਰਮ ਨਹੀਂ ਕਰਦਾ, ਤੂੰ ਤਾਂ ਮਾਸ ਰਿੰਨ ਰਿਹਾ ਹੈ।
ਦਿਵਸ ਆਜ ਕੇ ਤੁਰਕ ਜੇ ਮਾਨਵ ਸੋ ਬੀਤਰਾ ਸ੍ਰਿਦੇ ਬੋਠਨ।
ਉਹ ਮਾੜੇ ਕਰਮਾਂ ਵਾਲਿਆ, ਅੱਜ ਦੇ ਦਿਨ ਤਾਂ ਤੁਰਕ ਵੀ ਡਰਦੇ ਨੇ। ਅੱਜ ਦਾ ਦਿਨ ਜਿਸ ਦਿਨ ਸੂਰਜ ਗ੍ਰਹਿਣ ਲੱਗਦਾ ਹੈ, ਸੂਰਜ ਗ੍ਰਹਿਣ ਦੇ ਦਿਨ ਤਾਂ ਤੁਰਕ ਵੀ ਖੌਫ ਖਾਂਦੇ, ਡਰ ਕਰਦੇ ਨੇ। ਪਰ ਤੂੰ ਕਿਹੜੀ ਮਿੱਟੀ ਦਾ, ਕਿਹੜੇ ਧਰਮਾਂ ਦਾ ਹੈ ਜੋ ਇਹ ਮਾੜਾ ਕਰਮ ਕਰਨ ਲੱਗਾ ਹੈ?
ਕਰ ਇਸ਼ਨਾਨ ਦੇਨ ਪੁਨ ਦਾਨਾ ਇਨ ਕਾਰਜ ਕੋ ਕਾਲ ਮਾਨਾ।
ਅੱਜ ਦਾ ਸਮਾਂ ਸੂਰਜ ਗ੍ਰਹਿਣ ਦਾ ਸਮਾਂ ਤਾਂ ਦਾਨ ਕਰਨਾ, ਪੁੰਨ ਕਰਨਾ, ਇਸ਼ਨਾਨ ਕਰਕੇ ਲੋਕਾਂ ਦੀ ਰੱਖਿਆ ਕਰਨੀ, ਦਾਨ ਪੁੰਨ ਕਰਨ ਦਾ ਸਮਾਂ। ਪਰ ਇਸ ਸਮੇਂ ਵਿਚ ਮਾਸ ਰਿੰਨਣ ਦੀ ਕਿਥੋਂ ਆਦਤ ਪੈ ਗਈ?
ਸੁਣ ਕਰ ਤਿੰਨ ਤੇ ਸ੍ਰੀ ਗੁਰੂ ਬਚਨ ਕਹੇ ਅਤਰੀਤ।
ਇਹਨਾਂ ਪੰਡਤਾਂ ਦੇ ਹੰਕਾਰੀਆਂ ਦੇ ਮੂੰਹ ਤੋਂ ਬਚਨ ਸੁਣਦਿਆਂ ਸਾਰ ਪਾਤਸ਼ਾਹ ਮਹਾਰਾਜ ਜੀ ਇਹਨਾਂ ਨੂੰ ਸਮਝਾਉਣ ਵਾਸਤੇ ਇਸ ਤਰ੍ਹਾਂ ਕਹਿਣ ਲੱਗੇ।
ਛੁਦਾ ਲਗੀ ਮੋਕੋ ਬੜੀ ਇਸ ਆਹਾਰ ਕਿਚ ਕੀਤ।
ਮਹਾਰਾਜ ਕਹਿਣ ਲੱਗੇ, ਭਾਈ ਸਾਨੂੰ ਭੁੱਖ ਲੱਗੀ ਸੀ ਤੇ ਭੁੱਖਾ ਪੇਟ ਰਜਾਣ ਵਾਸਤੇ ਕੋਈ ਹੋਰ ਪਦਾਰਥ ਨਹੀਂ ਮਿਲਿਆ, ਇਹ ਹਿਰਣ ਮਿਲਿਆ ਸੀ, ਇਹ ਮਾਸ ਜਿਹੜਾ ਤੁਸੀਂ ਕਹਿੰਦੇ ਹੋ, ਤੁਸੀਂ ਮਾਸ ਦੱਸ ਰਹੇ ਹੋ, ਅਸੀਂ ਤਾਂ ਭੋਜਨ ਦਿੰਨਿਆ ਹੈ।
ਜੋ ਪਈ ਜਿਜ ਤਬ ਬੋਲੇ ਬਚਨ ਕਠੋਰਾ, ਕਿਆਰੀ ਦਿਓ ਤੁਮ ਤ੍ਰਾਸ ਨਾ ਥੋਰਾ।
ਤੁਸੀਂ ਕਹਿ ਰਹੇ ਹੋ ਮਾਸ ਰਿੰਨਿਆ, ਇਹ ਕੀਤਾ ਉਹ ਕੀਤਾ, ਪੰਡਿਤ ਕਹਿੰਦੇ ਵੀ ਦੱਸੋ ਕੀ ਰਿੰਨਿਆ, ਫਿਰ ਦੱਸ, ਜੇ ਤੂੰ ਕਹਿੰਦਾ ਵੀ ਮਾਸ ਨੀ ਰਿੰਨਿਆ ਤਾਂ ਦੱਸ ਕੀ ਬਣਾ ਰਿਹਾ, ਕੀ ਅੱਗ ਤੇ ਉੱਪਰ ਚਾੜਿਆ, ਇਸ ਸਮੇਂ ਤਾਂ ਖਾਣ ਦਾ ਸਮਾਂ ਨਹੀਂ, ਤੈਨੂੰ ਡਰ ਨਹੀਂ ਆਉਂਦਾ, ਇਸ ਸਮੇਂ ਨਿਡਰ ਹੋ ਕੇ ਬਿਨਾਂ ਝਿਜਕ ਦੇ ਤੂੰ ਇੱਥੇ ਲੰਗਰ ਪ੍ਰਸ਼ਾਦਾ ਬਣਾ ਰਿਹਾ ਹੈ।
ਕਿਆਰੀ ਦਿਓ ਤੁਮ ਤ੍ਰਾਸ ਨਾ ਧੋਰਾ, ਬਿਨਾਂ ਬਿਲਮ ਤੋਂ ਦਿਓ ਦਿਖਾਏ, ਨਾ ਤਰ ਤੁਝ ਮਾਰੋ ਇਹ ਸਾਏ।
ਕਹਿਣ ਲੱਗੇ ਸਾਨੂੰ ਹੁਣੇ ਦਿਖਾ ਇਹ ਮਟਕੀ ਦੇ ਵਿੱਚ ਕੀ ਰਿੰਨ ਰਿਹਾ, ਕੀ ਪਾਇਆ, ਉਹ ਸਾਨੂੰ ਦਿਖਾ, ਜੇ ਨਹੀਂ ਦਿਖਾਏਗਾ ਤੈਨੂੰ ਥੋੜੇ ਸਮੇਂ ਦੇ ਵਿੱਚ ਸਮਾਂ ਨਹੀਂ ਲਾਣਾ, ਹੁਣੇ ਮਾਰ ਦਵਾਂਗੇ।
ਸਭ ਜਿਨ ਦੇਖਿਓ ਸੋ ਦਿਜ ਕਹੀ, ਕਿਸਮਤ ਕੇ ਮੈਂ ਆਮਕ ਆਏ।
ਜਿਹੜੇ ਲੋਕਾਂ ਨੇ ਵੇਖਿਆ ਸੀ ਨਾ, ਜਿਹੜੇ ਕੋਲ ਖੜੇ ਸੀ ਪੰਡਿਤ ਪਹਿਲਾਂ, ਜਦੋਂ ਮਹਾਰਾਜ ਕੋਈ ਰਾਣੀ ਆਈ ਉਹਨੇ ਮਾਸ ਫੇਰਨ ਭੇਟਾ ਕੀਤਾ, ਉਹ ਪੰਡਿਤ ਕਹਿਣ ਲੱਗੇ, ਕਹਿੰਦੇ ਸੱਚੀ ਗੱਲ ਹੈ, ਅਸੀਂ ਤਾਂ ਹੁਣੇ ਵੇਖਿਆ ਮਾਸ ਕੱਟ ਕੇ ਪਾਉਂਦਿਆਂ।
ਅਮਰੇ ਦੇਖਤ ਇਹਨਾਂ ਸਵਾਰਾ, ਪਾਏ ਬੀਚ ਪਾਵਕ ਕੋ ਬਾਰਾ।
ਸਾਡੇ ਵੇਖਦਿਆਂ ਵੇਖਦਿਆਂ ਇਸ ਨੇ ਹਿਰਨ ਨੂੰ ਛਿਲ ਕੇ ਮਾਸ ਟੁਕੜੇ ਕਰਕੇ ਇਸ ਹਾਂਡੀ ਵਿਚ ਪਾ ਕੇ ਪਾਣੀ ਭਰ ਕੇ ਰਿੰਨਣਾ ਲਾ ਤਾ, ਇਹਨੇ ਸਾਡੇ ਸਾਹਮਣੇ ਛਿਲਿਆ, ਇਹਨੂੰ ਫੜ ਲਵੋ, ਇਹਨੇ ਸਾਡੇ ਸਾਹਮਣੇ ਮਾਸ ਲਾਇਆ ਹੈ।
ਮਾਰੋ ਇਸੇ ਨਾ ਲਾਵੋ ਦੇਰਾ, ਅਸਕ ਕਰਮ ਕੋ ਕਰੇ ਨਾ ਫੇਰਾ।
ਪੰਡਿਤ ਕਹਿਣ ਲੱਗੇ ਇਹਨੇ ਮਾੜਾ ਕਰਮ ਕੀਤਾ, ਇਸ ਨੂੰ ਹੁਣੇ ਮਾਰੋ, ਅੱਜ ਤੋਂ ਬਾਅਦ ਫਿਰ ਮਾੜਾ ਕਰਮ ਨਹੀਂ ਕਰੇਗਾ, ਜੇ ਹੁਣ ਇਹਨੂੰ ਮਾਰੋਗੇ ਸਮਝਾਓਗੇ ਤਾਂ ਸਮਝੇਗਾ, ਨਹੀਂ ਤਾਂ ਬਾਰ ਬਾਰ ਇਸ ਤਰ੍ਹਾਂ ਦੇ ਮਾੜੇ ਕੋ ਕਰਮ ਕਰੇਗਾ।
ਧਰਮ ਰੀਤ ਇਨ ਦੀਨ ਬਿਗਾਰੀ, ਅਗਨਾ ਹੋਤ ਐਸਨ ਕੋ ਮਾਰੇ।
ਕਹਿਣ ਲੱਗੇ, ਕਹਿੰਦੇ ਇਹਨੂੰ ਮਾਰ ਦਿਓ, ਮਾਰਨ ਵਿੱਚ ਕੋਈ ਪਾਪ ਨਹੀਂ ਲੱਗਣਾ, ਜਿਹੜਾ ਬੰਦਾ ਪਾਪ ਕਰਦਾ ਹੋਵੇ, ਜਿਹੜਾ ਮਾੜਾ ਕਰਮ ਕਰ ਰਿਹਾ ਹੋਵੇ, ਉਸ ਨੂੰ ਮਾਰਨ ਵਿੱਚ ਪਾਪ ਨਹੀਂ ਆਉਂਦਾ। ਇਹ ਜਿਹੜੇ ਕੁਝ ਪੰਡਿਤ ਸੀ ਕਹਿੰਦੇ ਇਹਨਾਂ ਨੂੰ ਛੇਤੀ ਛੇਤੀ ਮਾਰ ਦਵੋ।
ਦੋਹੇਰਾ ਗੁਰੂ ਕਹੇ ਬਲ ਕਰੋ ਜੇ ਹਤਨ ਵਿਖੇ ਹਿਤ ਹੋਏ।
ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਜੇ ਤੁਹਾਡਾ ਬਲ ਹੈ, ਜੇ ਤੁਸੀਂ ਸੋਚਦੇ ਹੋ ਵੀ ਤੁਸੀਂ ਆਪਣੇ ਜ਼ੋਰ ਨਾਲ ਸਾਨੂੰ ਮਾਰ ਦੋਗੇ ਤਾਂ ਤੁਹਾਡਾ ਜ਼ੋਰ ਹੈ, ਮਾਰ ਕੇ ਵੇਖ ਲੋ ਜੋ ਮਾਰਨਾ ਹੈ।
ਜੋ ਮਨ ਹੈ ਤਿਉਂ ਕਰੋ, ਅਬ ਵਰਜਿਤ ਹਿਆ ਨਾ ਕੋਏ।
ਜਿਵੇਂ ਤੁਹਾਡੇ ਮਨ ਦੀ ਇੱਛਾ ਉਸ ਤਰ੍ਹਾਂ ਕਰੋ, ਤੁਹਾਨੂੰ ਕੋਈ ਵੀ ਇੱਥੇ ਰੋਕਣ ਵਾਲਾ ਨਹੀਂ।
ਜੋ ਭਾਈ ਜੇ ਤੁਮ ਤੋਂ ਚਰਚਾ ਕਰਨੀ, ਧਰਮ ਅਧਰਮ ਰੀਤ ਜਿਉ ਮਰਨੀ।
ਜੇ ਤੁਸੀਂ ਮਾਰਨਾ ਚਾਹੁੰਦੇ ਤਾਂ ਆਪਣਾ ਜ਼ੋਰ ਲਾ ਲਓ, ਮਾਰ ਲਓ, ਪਰ ਜੇ ਤੁਸੀਂ ਸਾਡੇ ਨਾਲ ਕੋਈ ਚਰਚਾ ਕਰਨਾ ਚਾਹੁੰਦੇ ਹੋ, ਜੇ ਸੋਚਦੇ ਹੋ ਤੁਸੀਂ ਵਿਦਵਾਨ ਹੋ, ਸਿਆਣੇ ਹੋ, ਧਰਮ ਤੇ ਅਧਰਮ ਦੀ ਰੀਤੀ ਜਾਣਨਾ ਚਾਹੁੰਦੇ ਹੋ, ਸਾਡੇ ਨਾਲ ਕੋਈ ਚਰਚਾ ਕਰਨੀ ਹੈ ਤਾਂ ਕੋਈ ਆ ਕੇ ਸਾਡੇ ਨਾਲ ਚਰਚਾ ਕਰ ਲੇ ਵੀ ਧਰਮ ਕੀ ਹੈ ਤੇ ਅਧਰਮ ਕੀ ਹੈ।
ਉਹ ਪੰਡਿਤ ਸਾਹਿਬ ਮਿਲ ਚੰਨਿਆ ਸੀ ਆਏ, ਕਰੋ ਚਰਚਾ ਹਮ ਪਾਸੇ।
ਕਹਿੰਦੇ ਮਹਾਰਾਜ ਕਹਿਣ ਲੱਗੇ, ਭਾਈ ਜਿੰਨੇ ਤੁਸੀਂ ਪੰਡਿਤ ਹੋ, ਸੰਨਿਆਸੀ ਹੋ, ਜੋ ਜੋ ਵਿਦਵਾਨ ਇਸ ਸਮੇਂ ਬੜੇ ਵੱਡੇ ਵੱਡੇ ਤੁਹਾਡੇ ਆਏ, ਉਹਨਾਂ ਵਿੱਚੋਂ ਕੋਈ ਵੀ ਸਿਆਣਾ ਵਿਦਵਾਨ ਜਿਹਨੂੰ ਤੁਸੀਂ ਸਿਆਣਾ ਸਮਝਦੇ ਹੋ, ਉਹਨੂੰ ਸਾਡੇ ਕੋਲ ਲੈ ਆਓ, ਸਾਡੇ ਨਾਲ ਚਰਚਾ ਕਰਕੇ ਵੇਖ ਲਵੋ।
ਸੁਨੇ ਸਾਥੀ ਜੇ ਬਚਨਾ ਜਾਵੀ, ਮਿਲ ਆਏ ਪੰਡਿਤ ਬੇ ਸਵੇ।
ਜਦੋਂ ਪੰਡਤਾਂ ਨੇ ਸੁਣਿਆ ਵੀ ਕੋਈ ਚਰਚਾ ਕਰਨ ਵਾਲਾ ਆਇਆ, ਇਹ ਸੁਣਦਿਆਂ ਸਾਰ ਜਿੰਨੇ ਪੰਡਤ ਸੀ ਵੱਡੇ ਵੱਡੇ ਆਪਣੇ ਆਪ ਨੂੰ ਸਿਆਣੇ ਕਹਾਣ ਵਾਲੇ, ਸਾਰੇ ਪੰਡਤ ਤੋਂ ਮਿਲ ਮਿਲ ਕੇ ਇਕੱਠੇ ਹੋ ਕੇ ਆ ਗਏ।
ਵਿਦਿਆਵਾਨ ਉਥੇ ਸੰਨਿਆਸੀ ਅਪਰ ਲੋਕ ਆਏ ਬੋ ਪਾਸੇ,
ਕੁਝ ਵਿਦਵਾਨ ਸਿਆਣੇ ਪੰਡਤ ਜਿਹੜੇ ਸੀ ਇੱਕ ਉਹ ਆਏ, ਕੁਝ ਲੋਕ ਚਰਚਾ ਕਰਨ ਵਾਲੇ ਸੀ ਤੇ ਕੁਝ ਕੁਝ ਦੇਖਣ ਵਾਲੇ ਸੀ ਵੀ ਚਰਚਾ ਕਿਵੇਂ ਹੋਏਗੀ। ਕਈ ਦੇਖਣ ਵਾਸਤੇ ਆ ਰਹੇ ਸੀ, ਕਈ ਚਰਚਾ ਕਰਨ ਵਾਸਤੇ, ਇਕੱਠੇ ਹੋ ਗਏ, ਮੇਲਾ ਬਣ ਗਿਆ।
ਇੱਕ ਨਾਨੂ ਤੋਂ ਪੰਡਤ ਭਾਰੀ ਕੀਨ ਦਿਗ ਵਿਜੈ ਜਗਤ ਮਝਾਰੇ,
ਕਹਿੰਦੇ ਇੱਕ ਜਿਹੜਾ ਪੰਡਤ ਸੀ ਉਹਦਾ ਨਾਮ ਨਾਨੂ, ਇਹ ਨਾਨੂ ਪੰਡਤ ਨਾਮ ਦਾ ਜਿਸ ਨੇ ਸਾਰੇ ਪਾਸੇ ਵਿਦਿਆ ਦੇ ਵਿੱਚ ਜਿੱਤ ਕੀਤੀ ਹੋਈ ਸੀ, ਸਾਰੇ ਸ਼ਾਸਤਰਾਂ ਨੂੰ ਪੁਰਾਣਾਂ ਨੂੰ ਪੜ੍ਹ ਚੁੱਕਾ ਸੀ।
ਪੜਿਓ ਭਵਿੱਖਤ ਜੋ ਪੁਰਾਣਾ ਜੇ ਮੈਂ ਸ਼੍ਰੀ ਗੁਰ ਸੁਜਸ ਮਾਨਾ,
ਇਸ ਪੰਡਿਤ ਨੇ ਭਵਿੱਖਿਤ ਪੁਰਾਣ 18 ਪੁਰਾਣਾਂ ਵਿੱਚੋਂ ਭਵਿੱਖਿਤ ਪੁਰਾਣ ਵੀ ਹੈ ਜਿਹਦੇ ਵਿੱਚ ਭਵਿੱਖ ਬਾਰੇ ਦੱਸਿਆ, ਉਸਨੇ ਭਵਿੱਖਿਤ ਪੁਰਾਣ ਪੜਿਆ ਹੋਇਆ ਸੀ, ਜਿਸ ਭਵਿੱਖਤ ਪੁਰਾਣ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਦਰਜ ਸੀ, ਜਿਹਦੇ ਵਿੱਚ ਲਿਖਿਆ ਸੀ ਸ੍ਰੀ ਨਾਨਕ ਜੀ ਇਸ ਸੰਸਾਰ ਚ ਅਵਤਾਰ ਧਾਰਨ ਗਏ, ਉਸ ਬਾਰੇ ਸਾਰੀਆਂ ਗੱਲਾਂ ਉਸ ਪੰਡਿਤ ਨੇ ਪੜਿਆ ਹੋਇਆ ਸੀ। ਪਰ ਉਹ ਕੀ ਕਰਦਾ ਸੀ, ਉਹਨੇ ਆਪਣਾ ਨਾਮ ਨਾਨਕ ਰਖਾ ਲਿਆ ਸੀ, ਉਹਨੇ ਸੰਸਾਰ ਚ ਸਭ ਤੋਂ ਵੱਡਿਆ ਸਿਆਣਾ ਸਮਝਦਾ ਸੀ, ਤੇ ਉਹਨੇ ਲੋਕਾਂ ਵਿੱਚ ਆਖਿਆ ਹੋਇਆ ਸੀ ਨਾਨਕ ਮੇਰਾ ਨਾਮ, ਉਹ ਲੋਕਾਂ ਦੇ ਵਿੱਚ ਉਹ ਵੀ ਨਾਨਕ ਕਹਾਉਂਦਾ ਸੀ, ਕਿਉਂਕਿ ਉਹਨੇ ਉਹਦੇ ਵੇਦਾਂ ਵਿੱਚ ਪੁਰਾਣਾਂ ਚ ਪੜਿਆ ਸੀ ਵੀ ਨਾਨਕ ਬੜਾ ਵੱਡਾ ਵਿਦਵਾਨ ਸਭ ਤੋਂ ਉੱਤਮ ਹੋਏਗਾ, ਇਹਨੇ ਆਪਣਾ ਨਾਮ ਹੀ ਨਾਨਕ ਰਖਾਇਆ ਸੀ।
ਆਪਣਾ ਆਪ ਕੋ ਸੋ ਲਖਵਾਵਾ ਨਾਮ ਸੋ ਨਾਨਕ ਚੰਦ ਤਰਾਵਾ,
ਉਹਨੇ ਆਪਣੇ ਆਪ ਦਾ ਨਾਮ ਸੋਚਿਆ ਵੀ ਜਿਵੇਂ ਗੁਰੂ ਨੂੰ ਨੇ ਪੜਿਆ ਸੀ ਵੀ ਨਾਨਕ ਜੀ ਸੰਸਾਰ ਚ ਮਹਾਂ ਵਿਦਵਾਨ ਸਭ ਨੂੰ ਜਿੱਤਣ ਵਾਲੇ ਹੋਣਗੇ, ਇਹ ਸੋਚਦਾ ਸੀ ਵੀ ਮੈਂ ਵੀ ਸੰਸਾਰ ਨੂੰ ਜਿੱਤਣ ਵਾਲਾ ਵਿਦਵਾਨ ਹਾਂ, ਮੇਰਾ ਨਾਮ ਵੀ ਨਾਨਕ ਹੈ, ਆਪਣਾ ਨਾਮ ਵੀ ਇਸ ਨੇ ਨਾਨਕ ਰੱਖਿਆ ਸੀ।
ਸ੍ਰੀ ਨਾਨਕ ਕਲ ਹੈ ਅਵਤਾਰਾ ਬਹੁਤ ਨਰਨ ਕੋ ਕਰੇ ਉਧਾਰਾ,
ਭਵਿੱਖਿਤ ਪੁਰਾਣ ਵਿੱਚ ਜੋ ਇਸ ਨੇ ਪੜਿਆ ਸੀ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਸਾਰ ਚ ਅਵਤਾਰ ਹੋਣਗੇ, ਜੋ ਸੰਸਾਰ ਚ ਅਵਤਾਰ ਧਾਰ ਕੇ ਬਹੁਤ ਸਾਰੇ ਜੀਵਾਂ ਦਾ ਉਧਾਰ ਕਰਨਗੇ, ਇਸ ਗੱਲ ਨੂੰ ਉਸ ਨੇ ਪੜਿਆ ਹੋਇਆ ਸੀ।
ਸਿਮਰਨ ਨਾਮ ਭਗਤ ਵਿਸਤਾਰਾ ਦੰਭ ਕੁਕਰਮ ਸਰਬ ਨਿਰਵਾਰਾ,
ਜਿਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਇਸ ਨੇ ਪੜਿਆ ਸੀ ਵੀ ਗੁਰੂ ਨਾਨਕ ਮਹਾਰਾਜ ਨਾਮ ਜਪਾਣਗੇ, ਸੰਸਾਰ ਵਿੱਚ ਜੀਵਾਂ ਦੀ ਰੱਖਿਆ ਕਰਨਗੇ।
ਅਸਮਨ ਜਾਨ ਨਾਮ ਨਿਜ ਧਰਕੈ ਸੁਜਸ ਵਿਛਾਰ ਵਚਨ ਉਚਰਕੈ,
ਤੇ ਸਾਰੇ ਸੰਸਾਰ ਵਿੱਚ ਆਪਣਾ ਸੁਜਸ ਆਪਣੀ ਵਡਿਆਈ ਕਰਾਉਣ ਵਾਸਤੇ ਇਸ ਨਾਨੂ ਪੰਡਿਤ ਨੇ ਆਪਣਾ ਨਾਮ ਨਾਨਕ ਰੱਖਿਆ ਹੋਇਆ ਸੀ।
ਸੋ ਵੀ ਆਏ ਗਏ ਤੇ ਕਾਲਾ ਭਈ ਪੀਰ ਇਸ ਥਾਨ ਵਿਸਾਲਾ,
ਜਿਸ ਥਾਂ ਤੇ ਪਾਤਸ਼ਾਹ ਜੀ ਦੇ ਕੋਲ ਵੱਡੇ ਵੱਡੇ ਵਿਦਵਾਨਾਂ ਦੀ ਭੀੜ ਇਕੱਠੀ ਸੀ, ਉਸ ਥਾਂ ਤੇ ਇਹ ਨਾਨੂ ਪੰਡਿਤ ਵੀ ਆਇਆ।
ਸ੍ਰੀ ਨਾਨਕ ਤਬ ਮੈਂ ਨੀ ਉਚਾਰੇ ਕੋ ਆਮ ਕੈ ਮਤੇ ਤੁਮਾਰੇ,
ਜਦੋਂ ਪੰਡਿਤ ਇਕੱਠੇ ਹੋ ਗਏ, ਸਾਰਿਆਂ ਪੰਡਿਤਾਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਸਵਾਲ ਕੀਤਾ, ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਸਾਰੇ ਵਿਦਵਾਨ ਸਮਝਦੇ ਹੋ, ਕੋਈ ਸੰਨਿਆਸੀ ਹੈ, ਕੋਈ ਕਿਸ ਮਤ ਦਾ, ਕੋਈ ਕਿਸ ਦਾ, ਇੱਕ ਗੱਲ ਦੱਸੋ ਵੀ ਤੁਹਾਡਾ ਮਾਸ ਦੇ ਬਾਰੇ ਕੀ ਵਿਚਾਰ ਹੈ, ਕੀ ਮਤਾ ਰੱਖਦੇ ਹੋ।
ਬ੍ਰਾਹਮਣ ਕੋ ਇਹ ਧਰਮ ਅਲਾਵੈ ਵੇਦ ਪਰੈ ਅਰ ਯੱਗ ਕਰਾਵੈ,
ਤੁਸੀਂ ਸਾਨੂੰ ਮਾਰਨ ਵਾਸਤੇ ਆ ਗਏ ਕਿ ਮਾਸ ਰਿੰਨ ਰਿਹਾ, ਮਾਸ ਰਿੰਨ ਰਿਹਾ, ਇੱਕ ਗੱਲ ਦੱਸੋ ਵੀ ਜਿਹੜਾ ਬ੍ਰਾਹਮਣ ਨੇ ਨਾ, ਬ੍ਰਾਹਮਣ ਕੋ ਇਹ ਧਰਮ ਲਾਵੈ ਵੇਦ ਪੜੈ ਅਰ ਯੱਗ ਕਰਾਵੈ, ਬ੍ਰਾਹਮਣਾਂ ਦਾ ਇਹ ਕਰਮ ਹੁੰਦਾ, ਧਰਮ ਹੁੰਦਾ ਵੀ ਬ੍ਰਾਹਮਣ ਵੇਦ ਪੜ੍ਹੇ, ਸ਼ਾਸਤਰਾਂ ਨੂੰ ਪੜ੍ਹੇ, ਅਤੇ ਜਗ ਦੀ ਰਚਨਾ ਜਗ ਹੋਮ ਕਰਨ ਵਾਲਾ ਬ੍ਰਾਹਮਣ ਹੁੰਦਾ ਹੈ।
ਛਤਰੀ ਧਰਮ ਜੋਧੇ ਤੇ ਧਰਨਾ ਆਮਕ ਸੰਗ ਯੱਗ ਕੋ ਕਰਨਾ।
ਬ੍ਰਾਹਮਣਾਂ ਦਾ ਕੰਮ ਵੇਦ ਪੜ੍ਹਨੇ ਜਗ ਕਰਾਣਾ ਜਗ ਕਰਨਾ ਤੇ ਖੱਤਰੀਆਂ ਦਾ ਕੰਮ ਛਤਰੀਆਂ ਦਾ ਰਾਜਿਆਂ ਦਾ ਇਹ ਕੰਮ ਹੈ ਵੀ ਛਤਰੀ ਰਾਜੇ ਜਗ ਕਰਵਾਣ ਜਗ ਦੇ ਵਿੱਚ ਹਿੰਸਾ ਕਰਕੇ ਛਤਰੀ ਧਰਮ ਕਰਦਿਆਂ ਹੋਇਆ ਮਾਸ ਰਚਣ ਮਾਸ ਦੇ ਨਾਲ ਜਗ ਪੂਰਾ ਹੁੰਦਾ। ਜਗ ਪੂਰਨ ਵੇਲੇ ਮਾਸ ਦੀ ਰਚਨਾ ਹੁੰਦੀ ਸੀ ਮਾਸ ਮਾਰ ਕੇ ਮਾਸ ਬਣਾਉਂਦੇ ਸੀ। ਮਹਾਰਾਜ ਕਹਿਣ ਲੱਗੇ ਭਾਈ ਛਤਰੀਆਂ ਦਾ ਕਰਮ ਹੁੰਦਾ ਮਾਸ ਰਿੰਨ ਕੇ ਖਾਣਾ।
ਹਮ ਨਿਜ ਧਰਮ ਵਿਖੇ ਹੈ ਠਾਂਡੇ ਤੁਮਨੇ ਪੇਕਤ ਕਿਉਂ ਰਿਸ ਬਾਡੇ।
ਮਹਾਰਾਜ ਕਹਿੰਦੇ ਬ੍ਰਾਹਮਣੋ ਪੰਡਤੋ ਤੁਸੀਂ ਮਾਸ ਦੇ ਬਾਰੇ ਕੀ ਸੋਚਦੇ ਹੋ? ਮਾਸ ਬ੍ਰਾਹਮਣ ਨਹੀਂ ਖਾਂਦੇ, ਬ੍ਰਾਹਮਣ ਵੇਦ ਪੜ੍ਹਦੇ ਨੇ ਵੇਦਾਂ ਦਾ ਉਚਾਰਨ ਕਰਦੇ ਨੇ ਤੇ ਜਿਹੜੇ ਛਤਰੀ ਆਉਂਦੇ ਛਤਰੀ ਮਾਸ ਖਾਂਦੇ ਨੇ, ਮਾਸ ਖਾਣਾ ਛਤਰੀਆਂ ਦਾ ਕੰਮ ਹੈ ਤੇ ਅਸੀਂ ਛਤਰੀ ਆ, ਛਤਰੀ ਹੁੰਦਿਆਂ ਹੋਇਆ ਬੇਦੀ ਹੁੰਦਿਆਂ ਹੋਇਆ ਅਸੀਂ ਮਾਸ ਖਾ ਲਿਆ ਤਾਂ ਦੱਸੋ ਮਾਸ ਖਾਣ ਦੇ ਨਾਲ ਤੁਸੀਂ ਕਿਉਂ ਗੁੱਸਾ ਕਰਦੇ ਹੋ? ਛਤਰੀ ਦਾ ਕੰਮ ਹੈ ਮਾਸ ਖਾਣਾ, ਜੇਕਰ ਅਸੀਂ ਮਾਸ ਖਾ ਵੀ ਲਈਏ ਤਾਂ ਸਾਡਾ ਕੀ ਜਾਂਦਾ? ਮਾਸ ਖਾਣ ਦੇ ਨਾਲ ਛਤਰੀਆਂ ਦਾ ਕਰਮ ਹੈ ਤੇ ਜੇ ਅਸੀਂ ਛਤਰੀ ਕਰਮ ਕਰਾਂ, ਜੇ ਛਤਰੀ ਕਰਮ ਕਰਦੇ ਹਾਂ ਤਾਂ ਦੱਸੋ ਤੁਸੀਂ ਕਿਉਂ ਗੁੱਸਾ ਕਰਦੇ ਹੋ?
ਹੁਣ ਕਰ ਬੋਲੇ ਪੰਡਿਤ ਸਭੇ ਖੱਤਰੀ ਨਿਕ ਛਤਰ ਹੈ ਸਭੇ।
ਤੇ ਪੰਡਿਤ ਵੀ ਬੜੇ ਸਿਆਣੇ ਸੀ, ਇੱਕ ਗੱਲ ਦੇ ਉੱਪਰ ਨਾਲ ਦੀ ਨਾਲ ਸਵਾਲ ਤੋਂ ਸਵਾਲ ਕਹਿੰਦੇ ਛਤਰੀਆਂ ਕੋਲ ਤੇ ਸ਼ਸਤਰ ਹੁੰਦੇ, ਤੁਹਾਡੇ ਕੋਲ ਕਿਹੜੇ ਸ਼ਸਤਰ ਹਨ?
ਤੁਮਨੇ ਵੇਖ ਫਕੀਰੀ ਲੀਨੋ ਬਿਨਾ ਸ਼ਸਤਰ ਕਿਉਂ ਛਤਰੀ ਚੀਨੋ।
ਤੁਸੀਂ ਤਾਂ ਫਕੀਰਾਂ ਵਾਲਾ ਬੇਸ ਬਣਾਇਆ, ਸ਼ਸਤਰ ਹੈ ਹੀ ਤਾਂ ਦੱਸੋ ਸ਼ਸਤਰਾਂ ਤੋਂ ਬਿਨਾਂ ਛਤਰੀ ਕਿਵੇਂ ਕਹਾ ਸਕਦੇ ਹੋ?
ਗੁਰੂ ਕਹਿ ਆਯੁਧ ਹਮ ਪਾਸਾ ਉਚਰੇ ਨਾਮ ਸੁਣੋ ਮੈਂ ਤਾਸਾ।
ਮਹਾਰਾਜ ਕਹਿੰਦੇ ਸਾਡੇ ਕੋਲ ਜਿਹੜੇ ਸ਼ਸਤਰ ਹਨ ਉਹਨਾਂ ਸ਼ਸਤਰਾਂ ਦਾ ਨਾਮ ਦੱਸਦੇ ਹਾਂ।
ਈਛਨ ਖੜਗ ਨਾਮ ਕਰ ਤਾਰਾ,
ਉਸ ਅਕਾਲ ਪੁਰਖ ਦਾ ਨਾਮ ਜਿਹੜਾ ਨਾਮ ਜਪਣਾ ਇਹ ਸਾਡਾ ਸਭ ਤੋਂ ਉੱਤਮ ਸ਼ਸਤਰ ਹੈ, ਸਭ ਤੋਂ ਤਿੱਖਾ ਸ਼ਸਤਰ ਹੈ। ਜਿਸ ਸ਼ਸਤਰ ਦੇ ਨਾਲ ਮਨ ਰੂਪੀ ਰਾਜਿਆਂ ਨੂੰ ਵੀ ਜਿੱਤਿਆ ਜਾਂਦਾ ਹੈ।
ਈਛਨ ਖੜਗ ਨਾਮ ਕਰ ਤਾਰਾ ਸਤਸੰਗ ਤੇਤ ਤਨਕ ਤੋਂ ਭਾਰਾ,
ਤੇ ਸਤਸੰਗਤ ਰੂਪੀ ਤਨੁਖ ਅਸੀਂ ਧਾਰਨ ਕੀਤਾ ਹੈ।
ਸਮ ਨਮ ਆਦਿਕ ਬਾਣ ਵਿਚਾਲਾ,
ਜਿਹੜਾ ਸਮਾਦਾਨ ਦਾ ਸਮ ਦਮ ਸ਼ੁਭ ਇੱਛਾ ਸਜ ਭਾਵਨਾ ਇਹ ਜਿਹੜੇ ਛੇ ਹਨ ਇਹ ਕਰਮ ਰੂਪੀ ਬਾਣ ਤੀਰ ਅਸੀਂ ਰੱਖੇ ਹੋਏ, ਇਹ ਸ਼ਸਤਰ ਨੇ ਸਾਡੇ। ਨਾਮ ਰੂਪੀ ਖੜਗ ਹੈ, ਸਤ ਸੰਗਤ ਰੂਪੀ ਤਨੋਖ ਹੈ, ਸਮ ਦਮ ਸ਼ੁਭ ਇੱਛਾ ਸ਼ੁਭ ਭਾਵਨਾ ਇਸ ਤਰ੍ਹਾਂ ਦੇ ਸ਼ਸਤਰ ਤੀਰ ਰੱਖੇ ਹੋਏ ਹਨ।
ਮੇਗ ਰੂਪੀ ਮਨ ਹੱਦ ਤਤ ਕਾਲਾ,
ਅਸੀਂ ਮਨ ਰੂਪੀ ਹਿਰਨ ਨੂੰ ਇਹਨਾਂ ਸ਼ਸਤਰਾਂ ਦੇ ਨਾਲ ਮਾਰ ਦਿੱਤਾ ਹੈ।
ਬ੍ਰਹਮ ਅਗਨ ਮੈਂ ਹੋਮ ਤੋ ਕਰੀ ਨਿਤਾਪਤ ਐਸੇ
ਜਿਵੇਂ ਜਗ ਕਰਾਉਣ ਵਾਸਤੇ ਮਾਸ ਦੀ ਲੋੜ ਪੈਂਦੀ ਹੈ, ਹਿੰਸਾ ਕਰਨੀ ਪੈਂਦੀ ਹੈ, ਇਸ ਬ੍ਰਹਮ ਰੂਪੀ ਜਗ ਵਾਸਤੇ ਅਸੀਂ ਮਨ ਰੂਪੀ ਮਾਸ ਨੂੰ ਮਾਰਨਾ ਕੀਤਾ ਹੈ।
ਸੁਣ ਪੰਡਤ ਪੁਨ ਬਚਨੀ ਉਚਾਰਾ ਤੁਮ ਤੋ ਪ੍ਰਗਟ ਮਿਰਗ ਕੋ ਮਾਰਾ।
ਜਦੋਂ ਮਹਾਰਾਜ ਜੀ ਨੇ ਅੰਦਰ ਦੇ ਮਾਸ ਦੇ ਅੰਦਰ ਦੇ ਜਗ ਦੀ ਗੱਲ ਕੀਤੀ, ਇਹ ਸੁਣ ਕੇ ਪੰਡਤਾਂ ਨੇ ਇੱਕ ਹੋਰ ਸਵਾਲ ਕਰ ਦਿੱਤਾ, ਕਹਿੰਦੇ ਤੁਸੀਂ ਤਾਂ ਸਾਕਸ਼ਾਤ ਸਾਹਮਣੇ ਮਾਸ ਵੱਢ ਰਹੇ ਹੋ, ਹਿਰਨ ਮਾਰਿਆ ਹੈ।
ਰੀਤ ਤੋ ਅਬ ਦੇਗ ਚੜਾਏ ਹਮ ਕੋ ਉਹ ਰਹਿ ਰੀਤ ਬਤਾਏ।
ਸਾਡੇ ਸਾਹਮਣੇ ਮਾਸ ਰਿੰਨ ਕੇ ਖਾ ਰਹੇ ਹੋ ਤੇ ਸਾਨੂੰ ਹੋਰ ਗੱਲਾਂ ਵਿੱਚ ਲਾਉਂਦੇ ਪਏ ਹੋ, ਆਪ ਮਾਸ ਰਿੰਨ ਰਹੇ ਹੋ ਤੇ ਬਾਕੀਆਂ ਰੀਤੀਆਂ ਸਾਨੂੰ ਦੱਸਦੇ ਹੋ।
ਕਮਲ ਬਦਨ ਬੋਲੇ ਤੁਨ ਕਾਨਾ ਚਤੁਰ ਵੇਦ ਇਸ ਭਾਂਤ ਬਖਾਨਾ।
ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਪੰਡਤੋ ਚਾਰੇ ਵੇਦਾਂ ਦੇ ਵਿੱਚ ਇਹ ਗੱਲ ਭਲੀ ਭਾਂਤ ਲਿਖੀ ਹੋਈ ਹੈ।
ਖੇਰ ਬ੍ਰਿਤੀ ਖਤਰਨ ਕੈ ਕਰਨੀ ਕਥਾ ਜੁਗਨ ਚਾਰੋਂ ਮੈਂ ਵਰਨੀ।
ਚਾਰੇ ਜੋਗਾਂ ਵਿੱਚ ਇਹ ਗੱਲ ਕਥਾ ਲਿਖੀ ਹੋਈ ਹੈ ਵੀ ਖਤਰੀਆਂ ਦਾ ਕੰਮ ਸ਼ਿਕਾਰ ਖੇਡਣਾ ਹੈ।
ਜੇ ਅਹੰਕਾਰੀ ਨਰ ਜਗ ਮਾਈ ਹਿੰਸਾ ਕੋ ਅਗਲਾ ਗੈਤਾਈ।
ਮਾਰੇ ਕਹਿੰਦੇ ਛਤਰੀਆਂ ਦਾ ਧਰਮ ਹੈ ਸ਼ਿਕਾਰ ਖੇਡਣਾ, ਤਾਂ ਅਸੀਂ ਸ਼ਿਕਾਰ ਵਾਲਾ ਮਾਸ ਰਿੜਨੇ ਆ। ਪਾਤਸ਼ਾਹ ਜੀ ਕਹਿਣ ਲੱਗੇ ਵੀ ਦੇਖੋ ਜਿਹੜੇ ਜਨ ਹੰਕਾਰ ਦੇ ਵਿੱਚ ਆ ਕੇ ਮਾਸ ਖਾਂਦੇ ਨੇ ਨਾ, ਉਹਨਾਂ ਜਨਾਂ ਨੂੰ ਪਾਪ ਲੱਗਦਾ ਹਿੰਸਾ ਦਾ। ਛਤਰੀਆਂ ਨੂੰ ਸ਼ਿਕਾਰ ਖੇਡਣ ਦਾ ਕੋਈ ਪਾਪ ਨਹੀਂ, ਪਰ ਜਿਹੜਾ ਹਿੰਸਾ ਹੰਕਾਰ ਦੇ ਵਿੱਚ ਆਪਣੇ ਭਾਵ ਕਰਕੇ ਕਰੇ ਉਹਨੂੰ ਹੰਕਾਰ ਦਾ ਪਾਪ ਲੱਗਦਾ ਹੈ।
ਹੰਤਾ ਖੋਏ ਭਏ ਜੇ ਅਗਿਆਨੀ ਸਰਬ ਦੁਐਤ ਜੋਰੀ ਦੇ ਮਿਤਾਨੀ।
ਤੇ ਭਾਈ ਜਿਹੜੇ ਆਪਣੀ ਹੰਤਾ ਆਪਣੇ ਮਨ ਦੀ ਹੰਗਤਾ ਛੱਡ ਦਿੰਦੇ ਨੇ, ਸਾਰੀ ਦਵੈਸ਼ ਭਾਵਨਾ ਛੱਡ ਦਿੰਦੇ ਨੇ।
ਪੂਰਨ ਸਤ ਆਤਮਾ ਜਾਣੈ ਜਗਤ ਅਸਤ ਸਦਾ ਪਹਿਚਾਨੈ।
ਜਿਹੜੇ ਜਨ ਆਤਮ ਸਰੂਪ ਨੂੰ ਸਤ ਸਮਝਦੇ ਨੇ ਤੇ ਸੰਸਾਰ ਨੂੰ ਨਾਸਵਾਨ ਝੂਠਾ ਜਾਣਦੇ ਨੇ।
ਨੀਨ ਕਾਲ ਜੇ ਜਗਤ ਅਭਾਉ ਤਿੰਨ ਕੋ ਦੋਸ਼ ਨਾ ਲਾਗੈ ਕਾਓ।
ਜਿਹੜੇ ਜਨ ਤਿੰਨਾਂ ਕਾਲਾਂ ਨੂੰ ਸਮਝਦੇ ਨਹੀਂ, ਕਾਲ ਦਾ ਅਭਾਵ ਹੈ, ਜਿਹੜੇ ਕਾਲ ਦੇ ਵਿੱਚ ਨਹੀਂ ਰਹਿੰਦੇ, ਐਸੇ ਅਕਾਲ ਸਰੂਪ ਦੇ ਵਿੱਚ ਲੀਨ ਹੋਣ ਵਾਲੇ ਭਗਤ।
ਜੋ ਅਗਿਆਨੀ ਨਰ ਮਤ ਮੰਦੇ ਵਰਨ ਆਸ਼ਰਮ ਕੋ ਧਰਮ ਫੰਦੇ।
ਭਾਈ ਉਹਨਾਂ ਨੂੰ ਇਸ ਹੰਗਤਾ ਦਾ ਇਸ ਸ਼ਿਕਾਰ ਦਾ ਪਾਪ ਨਹੀਂ ਲੱਗਦਾ ਜਿਹੜੇ ਬ੍ਰਹਮ ਸਰੂਪ ਵਿੱਚ ਰਹਿੰਦੇ। ਜਿਹੜੇ ਭਾਈ ਹੰਗਤਾ ਦੇ ਵਿੱਚ ਅਗਿਆਨ ਦੇ ਵਿੱਚ ਮੋਹ ਦੇ ਵਿੱਚ ਆ ਕੇ ਜੀਵਾਂ ਨੂੰ ਮਾਰਦੇ ਉਹਨਾਂ ਨੂੰ ਪਾਪ ਲੱਗਦਾ ਹੈ।
ਅੰਤਰ ਮਨ ਚਾਤ ਰਸ ਖਾਮਨ ਵੈਰ ਤਜੈ ਇਸ ਲੋਕ ਦਿਖਾਵਨ।
ਜਿਹੜੇ ਲੋਕ ਅੰਦਰੋਂ ਮਨ ਤਾਂ ਚਾਹੁੰਦਾ ਮਾਸ ਖਾਣ ਨੂੰ ਭੋਗਣ ਨੂੰ, ਪਰ ਬਾਹਰ ਲੋਕਾਂ ਦੇ ਦਿਖਾਵੇ ਵਾਸਤੇ ਮਾਸ ਨੂੰ ਛੱਡ ਦਿੰਦੇ ਨੇ।
ਜੇ ਮਰ ਜਨਮੈ ਜਗ ਕੇ ਮਾਏ ਕਬੂ ਹੋਤ ਛੁਟਕਾਰਾ ਨਾਈ।
ਜਿਹੜੇ ਲੋਕ ਬਾਹਰੋਂ ਦਿਖਾਵਾ ਕਰਦੇ ਨੇ ਤੇ ਅੰਦਰ ਇੱਛਾ ਹੈ, ਉਹਨਾਂ ਲੋਕਾਂ ਦਾ ਬਾਰ ਬਾਰ ਸੰਸਾਰ ਚ ਜਨਮ ਮਰਨ ਹੈ।
ਦੁਵੇਰਾ ਇਸ ਪ੍ਰਕਾਰ ਕਹਿ ਸਭਨ ਤੋਂ ਉਚਰੇ ਬੋਰਤ ਲੋਕ।
ਇਸ ਤਰ੍ਹਾਂ ਦੇ ਪਾਵਨ ਬਚਨ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਸ਼ਲੋਕ ਇੱਕ ਸ਼ਬਦ ਉਚਾਰਿਆ।
ਮਨ ਬੇਕਾਰ ਤਿੰਨ ਪ੍ਰਗਟ ਕੀਏ ਸੁਣਤ ਬ੍ਰਿੰਦ ਤੈ ਲੋਕ।
ਜਿਹੜੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਪਖੰਡੀਆਂ ਦਾ ਮਨ ਦਾ ਵਿਕਾਰ ਖਤਮ ਕਰਨ ਵਾਸਤੇ ਇਹ ਪਾਵਨ ਸ਼ਬਦ ਉਚਾਰੇ, ਜਿਸ ਵਿੱਚ ਮਹਾਰਾਜ ਜੀ ਨੇ ਮਾਸ ਦੇ ਬਾਰੇ, ਭਾਈ ਜਿਹਨੇ ਮਾਸ ਨੂੰ ਤੁਸੀਂ ਸਮਝਦੇ ਹੋ ਉਹ ਮਾਸ ਦੇ ਕਰਕੇ ਸੰਸਾਰ ਪੈਦਾ ਹੁੰਦਾ। ਪਾਤਸ਼ਾਹ ਜੀ ਨੇ ਇਹਨਾਂ ਪਖੰਡੀਆਂ ਦੇ ਮਨ ਦਾ ਪਖੰਡ ਦੂਰ ਕਰਨ ਵਾਸਤੇ ਪਾਵਨ ਸ਼ਬਦ ਉਚਾਰੇ, ਜੋ ਸਤਿਗੁਰੂ ਮਹਾਰਾਜ ਜੀ ਅੱਗੇ ਨਾਨੂ ਪੰਡਿਤ ਦੇ ਨਾਲ ਵਿਚਾਰਾਂ ਹੋਣਗੀਆਂ। ਉਹ ਕਥਾ ਆਪਾਂ ਅਗਲੇ ਪ੍ਰਕਰਣ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।